आई खुशबू
का दी
दिवाली दी फूड बेसिक्स दे किचन ऑफ द वर्ल्ड डील्स दे नाल हुन हर किचन चो आएगी खुशबू घर दे स्वादां दी अपने मसालियां दी वो भी बिल्कुल सही प्राइस ते जिवें 27 अक्टूबर तक 9.07 किलो पिल्सबरी दिव्या जां गोल्डन टेंपल आटा सिर्फ $9.99 ते खुशबू आई
नहीं
आ जाएगी एट फूड बेसिक्स ऑलवेज मोर फॉर लेस।
आप वहाँ नहीं लेकिन जब आप रेमिटली के जरिए पैसे घर भेजते हैं तो आप अपनों के पास महसूस करते हैं बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को जहनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली
हेलो
हाँ जी तुसी ऑन एयर हो
हाँ जी 7:70 AM दे प्यारे प्यारे श्रोते हो मेरा नरेंद्र रवि आप सब नु प्यार भरिया नमस्कार सत श्री अकाल अस्सलाम वालेकुम वेरी गुड इवनिंग। जिवें कि तुहानू पता ही है कि आपां हर इतवार नु 4 बजे तो लैके 5 बजे तक माइंड एंड बॉडी प्रोग्राम तुहाडी सेवा दे विच लैके हाजिर हुंदे आ। इह जिहड़ा प्रोग्राम है इह अरफा मुजफ्फर जिहड़े कि रियल स्टेट दा दुनिया दे विच इक जानिया पहचानिया नां है उन्होंने सहयोग के नाल उन्हों की हेल्प और ताउन के नाल मैं पेश करदा। अज का जो सा टॉपिक है वो हैगा गिव अप। मैं लास्ट वीक भी दसा जी गिव अप का मतलब हुंदा सरेंडर करना क्विट करना कोई भी काम जो असी शुरू करते हैं तो वो कहिए मैं कर नहीं सकता तो जो परमानेंट असी स्टॉप करते हैं उन्होंने असी गिव अप कहने। सो ये अज का टॉपिक होएगा। मेरे स्रोते जिहड़े भी इस टॉपिक के उत्ते कुछ कहना चाहते हो स्टूडियो के फोन कर सकते हैं 416-620-1778 416-620-1778 ते प्रोग्राम जिम्मे कि मैं तुहानू दस्या ही आ कि अरफा मुजफ्फर जी दे मैं जिहड़े सहयोग दे नाल उन्हां दी हेल्प दे नाल पेश करदा। अरफा मुजफ्फर जिहड़े कि रियल स्टेट दी दुनिया दे विच ने जदों भी तुसी कोई प्रॉपर्टी खरीदनी है जां बेचनी है भावें ओह बिजनेस है भावें ओह घर है जां कोई होर फार्म हाउस दी है मैं हमेशा ਤੁਹਾਨੂੰ ਬੜੀ ਓਪਨ ਤੇ ਸਟ੍ਰਿਕਟ ਔਰ ਸਾਫ਼ ਗੱਲ ਕਹਿਣਾ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਧਰਮ ਦਿਆਂ ਨੂੰ ਕੰਟੀ ਦਿਆਂ ਨੂੰ ਪਿੰਡ ਦਿਆਂ ਨੂੰ ਜਿਹਨੂੰ ਮਰਜ਼ੀ ਬੁਲਾ ਲਓ ਕਦੇ ਇੱਕ ਨਾ ਬੁਲਾਓ 3-4-5 ਬੁਲਾ ਲਓ। ਜਦੋਂ ਇੱਕ ਬੁਲਾਉਂਦੇ ਹਾਂ ਨਾ ਫਿਰ ਸਾਨੂੰ ਕਈ ਵਾਰੀ ਚੱਕਰ ਪੈ ਜਾਂਦਾ ਫਿਰ ਅਸੀਂ ਪਛਤਾਉਂਦੇ ਹਾਂ ਵੀ ਆਹ ਕੀ ਹੋ ਗਿਆ ਸਾਡੀਆਂ ਤਾਂ ਠੱਗੀ ਵੱਜ ਗਈ ਫਿਰ ਉਹ ਟੂ ਲੇਟ। ਸੋ ਤੁਸੀਂ ਆਪਣੇ 3-4-5 ਬੰਦਿਆਂ ਨੂੰ ਬੁਲਾਓ ਤੇ ਇੱਕ ਨਾਲ ਅਰਫਾ ਮੁਜ਼ਫਰ ਜੀ ਨੂੰ ਬੁਲਾ ਲਓ ਕਿਹੜਾ ਪੈਸੇ ਲੱਗਦੇ ਨੇ ਫ੍ਰੀ ਹੈ। ਫਿਰ ਤੁਸੀਂ ਜਿਹੜੀਆਂ ਵੀ ਗੱਲਾਂ ਬਾਤਾਂ ਸਾਰਿਆਂ ਨਾਲ ਕਰਨੀਆਂ ਨੇ ਇਹਨਾਂ ਨਾਲ ਵੀ ਕਰੋ ਕੁਐਸਚਨ ਪੁੱਛੋ ਜੋ ਤੁਹਾਡੇ ਦਿਲ ਦੀਆਂ ਗੱਲਾਂ ਨੇ ਤੇ ਉਸ ਤੋਂ ਬਾਅਦ ਆਪਣੀ ਆਤਮਾ ਨੂੰ ਪੁੱਛੋ ਆਪਣੇ ਘਰਦਿਆਂ ਨੂੰ ਪੁੱਛੋ ਜੇ ਤੁਹਾਡਾ ਮਨ 100% ਇਹ ਲੱਗੇ ਕਿ ਵਾਕਿਆ ਹੀ ਜੋ ਮੈਂ ਕਹਿ ਰਿਹਾ ਕਿ ਅਰਫਾ ਮੁਜ਼ਫਰ ਜੀ ਟਾਪ ਆਫ ਦੀ ਲਾਈਨ ਨੇ ਸਾਰਿਆਂ ਤੋਂ ਉੱਪਰ ਨੇ ਕਾਫੀ ਫਰਕ ਹੈ 19-21 ਦਾ ਨੀ ਜ਼ਿਆਦਾ ਫਰਕ ਹੈ ਫਿਰ ਤੁਸੀਂ ਇਹਨਾਂ ਨੂੰ ਕੰਮ ਦਿਓ ਅਦਰਵਾਈਜ਼ ਕੋਈ ਗੱਲ ਨੀ ਬੁਲਾਉਣ ਦੀ ਕੀ ਹੈ ਆਈਡੀਆ ਲੈ ਲਓ ਹੈ ਨਾ। ਸੋ ਉਹਨਾਂ ਦਾ ਜਿਹੜਾ ਫੋਨ ਨੰਬਰ ਅਰਫਾ ਮੁਜ਼ਫਰ ਜੀ ਦਾ ਉਹ ਹੈਗਾ 6478-6245 ਕਿਉਂਕਿ ਮੈਂ ਕਾਰ ਚਲਾ ਰਿਹਾ ਥੋੜਾ ਜਿਹਾ ਲੇਟ ਹੋ ਗਿਆ ਸੀਗਾ 410 ਦੇ ਉੱਤੇ ਐਕਸੀਡੈਂਟ ਹੋਇਆ ਸੀ ਬੜਾ ਭਾਰੀ ਮੈਂ ਮੇਰੇ ਖਿਆਲ 1-2 ਮਿੰਟ ਚ ਪਹੁੰਚ ਜਾਣਾ। ਸੋ ਉਹਨਾਂ ਚਿਰ ਤੱਕ ਤੁਸੀਂ ਮੈਂ ਸ਼ਰਬਤ ਜੀ ਨੂੰ ਕਹਿਣਾ ਮੇਰੇ ਛੋਟੇ ਭੈਣ ਨੇ ਬੜੇ ਪਿਆਰੇ ਕਿ ਉਹ ਇੱਕ ਗਾਣਾ ਸੁਣਾ ਦੇਣ ਤੇ ਇੰਨੇ ਨੂੰ ਮੈਂ ਤੁਹਾਡੇ ਕੋਲ ਸਟੂਡੀਓ ਦੇ ਵਿੱਚ ਪਹੁੰਚ ਜਾਣਾ।
Oh,
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਗਿਵ ਅਪ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ। ਗਿਵ ਅਪ ਦਾ ਮਤਲਬ ਇਹੀ ਹੈ, ਜਿਸ ਤਰ੍ਹਾਂ ਕਿ ਮੈਂ ਆਉਂਦੇ ਆਉਂਦੇ ਕਾਰਜ ਵਿੱਚ ਦੱਸਿਆ ਸੀਗਾ ਕਿ ਦੇਖੋ, ਅਸੀਂ ਜ਼ਿੰਦਗੀ ਦੇ ਵਿੱਚ ਹਰ ਬੰਦਾ ਕੋਈ ਨਾ ਕੋਈ ਅਚੀਵ ਕਰਨਾ ਚਾਹੁੰਦਾ, ਉਹਨੂੰ ਪ੍ਰਾਪਤ ਕਰਨਾ ਚਾਹੁੰਦਾ, ਅਤੇ ਜਦੋਂ ਉਸ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਕੋਸ਼ਿਸ਼ ਕਰਨ ਤੋਂ ਬਾਅਦ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਮੈਥੋਂ ਨਹੀਂ ਹੋਣਾ, ਅਸੀਂ ਉਹਦਾ ਖਹਿੜਾ ਛੱਡ ਦਿੰਦੇ ਹਾਂ, ਅਤੇ ਉਹਦੇ ਨਾਲ ਕੀ ਹੁੰਦਾ ਕਿ ਉਹਨੂੰ ਆਪਾਂ ਗਿਵ ਅਪ ਕਹਿੰਦੇ ਹਾਂ। ਦੈਨ ਵੀ ਡਿਸਾਈਡ ਦੈਟ ਵੀ ਕੈਨ ਨਾਟ ਡੂ ਸਮਥਿੰਗ ਔਰ ਸਟੋਪ ਡੂਇੰਗ ਪਰਮਾਨੈਂਟਲੀ ਇਜ਼ ਕਾਲਡ ਗਿਵ ਅਪ। ਗਿਵ ਅਪ ਨੂੰ ਕੁਇਟ ਵੀ ਕਹਿੰਦੇ ਨੇ, ਸਰੈਂਡਰ ਕਹਿੰਦੇ ਨੇ, ਹਾਂਜੀ, ਰੀਨਾਊਂਸ ਕਹਿੰਦੇ ਨੇ, ਹੈਂਡ ਓਵਰ ਕਹਿੰਦੇ ਨੇ, ਡਰੋਪ ਕਹਿੰਦੇ ਨੇ, ਕਈ ਲਫ਼ਜ਼ਾਂ ਨਾਲ ਯਾਦ ਕੀਤਾ ਜਾਂਦਾ। ਸੋ ਚਾਹੇ ਉਹ ਦੁਨਿਆਵੀ ਗੱਲਾਂ ਨੇ ਅਤੇ ਚਾਹੇ ਹੈਗੀਆਂ ਰੂਹਾਨੀਅਤ, ਕਿਉਂਕਿ ਮੇਰਾ ਸਪਿਰਚੁਅਲ ਟੌਪਿਕ ਹੁੰਦੇ ਨੇ, ਉਸਨੂੰ ਮੈਂ ਉੱਧਰਲੇ ਪਾਸੇ ਜੋੜਨ ਦੀ ਕੋਸ਼ਿਸ਼ ਕਰਦਾ, ਸਾਇੰਸ ਅਤੇ ਸਪਿਰਚੁਅਲਿਟੀ ਨੂੰ। ਦੁਨਿਆਵੀ ਜਿੰਨੀਆਂ ਵੀ ਚੀਜ਼ਾਂ ਨੇ, ਦੁਨਿਆਵੀ ਚੀਜ਼ਾਂ ਕਿਸ ਤਰ੍ਹਾਂ ਦੀਆਂ ਦੇਖ ਲਓ ਕਿ ਚਾਹੇ ਅਸੀਂ ਹਰ ਬੰਦਾ ਚਾਹੁੰਦਾ ਕੋਈ ਨਾ ਕੋਈ, ਹਰ ਬੰਦਾ ਤਾਂ ਨਹੀਂ, ਕੁਛ ਬੰਦੇ ਚਾਹੁੰਦੇ ਨੇ ਕਿ ਮੈਂ ਇਲੈਕਸ਼ਨ ਲੜਨੀ ਹੈ, ਮੈਂ ਕੌਂਸਲਰ ਬਣ ਜਾਂ, ਮੈਂ ਮੇਅਰ ਬਣ ਜਾਂ, ਮੈਂ MLA ਬਣ ਜਾਂ, ਮੈਂ MP ਬਣ ਜਾਂ, ਮੈਂ ਮਿਨਿਸਟਰ ਬਣ ਜਾਂ, ਮੈਂ ਰਾਸ਼ਟਰਪਤੀ ਬਣ ਜਾਂ, ਇਹ ਇਲੈਕਸ਼ਨ ਲੜਨੇ ਚਾਹੁੰਦੇ ਨੇ। ਉਹ ਕੋਸ਼ਿਸ਼ ਵੀ ਕਰਦਾ, ਜਦੋਂ ਇੱਕ ਇਲੈਕਸ਼ਨ ਜਿੱਤ ਹਾਰ ਜਾਂਦਾ, ਫਿਰ ਦੂਜੀ ਲੜਦਾ ਕਿਸੇ ਹੋਰ ਕੰਟੈਸਟ ਦੇ ਵਿੱਚ ਹਾਰ ਜਾਂਦਾ, ਤੀਜੀ ਹਾਰ ਜਾਂਦਾ, ਫਿਰ ਉਹ ਖਹਿੜਾ ਹੀ ਛੱਡਦਾ ਹੁੰਦਾ ਵੀ ਇਹ ਮੇਰੇ ਵੱਸ ਦਾ ਰੋਗ ਨਹੀਂ, ਇਹਨੂੰ ਕਹਿੰਦੇ ਨੇ ਗਿਵ ਅਪ। ਇਸੇ ਤਰ੍ਹਾਂ ਹੀ ਤੁਸੀਂ ਐਜੂਕੇਸ਼ਨ 'ਚ ਦੇਖ ਲਓ, ਕਈ ਬੰਦੇ ਮੇਰੇ ਵਰਗੇ 10ਵੀਂ 'ਚ ਮਾਸਟਰ ਦੀ ਕੁੱਟ ਤੋਂ ਡਰਦੇ ਮਾਰੇ ਸਕੂਲ ਹੀ ਨਹੀਂ ਜਾਂਦੇ, ਫਿਰ ਮੁੜ ਕੇ ਸਾਰੀ ਜ਼ਿੰਦਗੀ ਨਹੀਂ ਪੜ੍ਹ ਸਕਦੇ, ਚਾਹੇ ਉਹ ਟਾਈਮ ਪਾ ਕੇ ਜੇ ਗੈਪ ਪਾ ਕੇ ਕੋਸ਼ਿਸ਼ ਕਰਨ, ਤਾਂ ਫਿਰ ਵੀ ਉਹ ਆਲਮ ਫਾਜ਼ਲ ਬਣ ਸਕਦੇ ਨੇ। ਸੋ ਇਸੇ ਤਰ੍ਹਾਂ ਹੀ ਜੋਬ ਦੇ ਵਿੱਚ ਹੈ, ਜਦੋਂ ਅਸੀਂ ਕੋਈ ਜੋਬ ਲਈ ਜਾਂਦੇ ਹਾਂ, ਸਾਨੂੰ ਲਓ ਇੱਕ ਇੰਟਰਵਿਊ 'ਤੇ, ਦੂਜੀ ਇੰਟਰਵਿਊ 'ਤੇ, ਤੀਜੀ ਇੰਟਰਵਿਊ 'ਤੇ ਸਾਡੀ ਸਿਲੈਕਸ਼ਨ ਨਹੀਂ ਹੁੰਦੀ, ਫਿਰ ਅਸੀਂ ਦਿਲ ਛੱਡ ਦਿੰਦੇ ਹਾਂ, ਫਿਰ ਇੰਟਰਵਿਊ ਕਰਦੇ ਹੀ ਨਹੀਂ, ਵੀ ਅਸੀਂ ਕਰਨਾ ਹੀ ਨਹੀਂ। ਇਸੇ ਤਰ੍ਹਾਂ ਹੀ ਬਿਜ਼ਨਸ ਹੈ, ਕੋਈ ਵਾਰੀ ਬਿਜ਼ਨਸ ਖੋਲ੍ਹ ਲੈਣੇ, ਘਾਟੇ ਪੈ ਜਾਂਦੇ, ਫਿਰ ਸਾਰੀ ਜ਼ਿੰਦਗੀ ਬਿਜ਼ਨਸ ਨਹੀਂ ਕਰਦੇ। ਇਸੇ ਤਰ੍ਹਾਂ ਹੀ ਤੁਸੀਂ ਹੈਲਥ 'ਤੇ ਲੈ ਲਓ, ਜੇ ਸਾਨੂੰ ਪਤਾ ਲੱਗ ਜਾਵੇ ਵੀ ਮੇਰੀ ਸ਼ੂਗਰ ਜ਼ਿਆਦਾ ਹੋ ਗਈ, ਮੇਰਾ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਗਿਆ, ਡਾਕਟਰ ਕਹਿੰਦਾ ਭਾਈ ਸਾਹਿਬ ਆਹ ਦਵਾਈ ਲੈ ਲਓ, ਆਹ ਪਰਹੇਜ਼ ਕਰੋ, ਆਪਾਂ ਕਹਿੰਦਾ ਮੈਨੂੰ ਨਹੀਂ ਠੀਕ ਹੋਣਾ, ਛੱਡੋ ਪਰ ਦੱਬ ਕੇ ਖਾਓ, ਜੋ ਮਰਜ਼ੀ ਖਾਓ, ਉਹਦੇ ਬਾਰੇ ਖੜਾ ਛੱਡ ਦਿੰਦੇ ਹਾਂ। ਸਪੋਰਟਸ ਦੇ ਵਿੱਚ ਹੈ, ਖੇਡਦੇ ਹਾਂ ਵੀ ਮੈਂ ਕੋਈ ਬਾਸਕਟਬਾਲ ਦਾ ਪਲੇਅਰ ਬਣਨਾ, ਕੋਈ ਮੈਂ ਫੁੱਟਬਾਲ ਦਾ ਪਲੇਅਰ ਬਣਨਾ, ਕੋਈ ਮੈਂ ਹਾਕੀ ਦਾ ਪਲੇਅਰ ਬਣਨਾ, ਮੈਂ ਟੇਬਲ ਟੈਨਿਸ ਦਾ ਪਲੇਅਰ ਬਣਦਾ, ਉਹ ਕਦੇ ਮੈਚ 'ਚ ਪਹਿਲੇ 'ਚ ਹਾਰ ਜਾਂਦੇ ਹਾਂ, ਦੂਜੇ 'ਚ ਹਾਰ ਜਾਂਦੇ, ਫਿਰ ਮੁੜ ਕੇ ਉਹਨੂੰ ਬੱਲੇ ਨੂੰ ਟੱਚ ਹੀ ਨਹੀਂ ਕਰਦੇ। ਇਸੇ ਤਰ੍ਹਾਂ ਪੈਸਿਆਂ ਦੀ ਹੈ, ਸੋ ਇਹ ਦੁਨਿਆਵੀ ਗੱਲਾਂ ਨੇ। ਇਸੇ ਤਰ੍ਹਾਂ ਸਪਿਰਚੁਅਲ ਦੇ ਵਿੱਚ ਹੈ, ਸਪਿਰਚੁਅਲਿਟੀ 'ਚ ਕੀ ਹੈ ਕਿ ਜਦੋਂ ਅਸੀਂ ਕਿਸੇ ਮੰਦਰ, ਗੁਰਦੁਆਰੇ, ਚਰਚ, ਮਸਜਿਦ ਕਿਤੇ ਵੀ ਜਾਂਦੇ ਹਾਂ, ਜਦੋਂ ਕੋਈ ਸਾਨੂੰ ਲੱਗਦਾ ਵੀ ਸਾਨੂੰ ਕੋਈ ਫਾਇਦਾ ਨਹੀਂ ਹੋਇਆ, ਜਾਂ ਅਸੀਂ ਸੋਚ ਕੇ ਜਾਂਦੇ ਹਾਂ ਵੀ ਸਾਡੇ ਮੁੰਡਾ ਹੋ ਜਾਵੇ, ਕੁੜੀ ਹੋ ਜਾਵੇ, ਵਿਆਹ ਹੋ ਜਾਵੇ, ਸਾਡੇ ਬਿਜ਼ਨਸ ਦੇ ਵਿੱਚ ਤਰੱਕੀ ਹੋ ਜਾਵੇ, ਜਦੋਂ ਨਹੀਂ ਹੁੰਦੇ ਫਿਰ ਅਸੀਂ ਮੁੜ ਕੇ ਜਾਂਦੇ ਨਹੀਂ, ਵੀ ਇੱਥੇ ਕੁਛ ਨਹੀਂ ਪਿਆ। ਇਸੇ ਤਰ੍ਹਾਂ ਮੁਰਸ਼ਦ ਦੇ ਵਿੱਚ ਹੈ, ਜਦੋਂ ਅਸੀਂ ਮੁਰਸ਼ਦ ਨੂੰ ਤੁਸੀਂ ਅਡੋਪਟ ਕਰ ਲੈਂਦੇ ਹੋ, ਗੁਰੂ ਨੂੰ ਅਡੋਪਟ ਕਰ ਲੈਂਦੇ ਹੋ, ਉਹ ਤੁਹਾਨੂੰ ਜੋ ਸਿੱਖਿਆਵਾਂ ਦਿੰਦਾ, ਕੋਸ਼ਿਸ਼ ਕਰਦੇ ਹੋ ਵੀ ਅੰਦਰ ਤਾਂ ਤਰੱਕੀ ਹੋਈ ਨਹੀਂ, ਇਹ ਤਾਂ ਐਵੇਂ ਗੱਲਾਂ ਕਹਿੰਦੀਆਂ, ਫਿਰ ਅਸੀਂ ਦੱਬ ਕੇ ਖਾਂਦੇ ਹਾਂ, ਦੱਬ ਕੇ ਪੀਂਦੇ ਹਾਂ, ਉਹ ਵੀ ਅਸੀਂ, ਇਹ ਵੀ ਇੱਕ ਤਰ੍ਹਾਂ ਦਾ ਗਿਵ ਅਪ ਹੈ। ਸੋ ਭਾਵ ਇਹ ਹੈ ਕਿ ਜਦੋਂ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਕੁਛ ਟਰਾਈਜ਼ ਕਰਨ ਤੋਂ ਬਾਅਦ, ਤਾਂ ਫਿਰ ਉਹ ਪਰਮਾਨੈਂਟ ਹੀ ਉਹਦੇ ਤੋਂ ਅਸੀਂ ਪਿੱਛਾ ਛੁਡਾ ਲੈਂਦੇ ਹਾਂ, ਖਹਿੜਾ ਛੁਡਾ ਲੈਂਦੇ ਹਾਂ, ਉਹਨੂੰ ਅਸੀਂ ਗਿਵ ਅਪ ਕਹਿੰਦੇ ਹਾਂ। ਇਹਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਗਿਵ ਅਪ ਦੇ ਵਿੱਚ ਕਾਰਨ ਕੀ ਹੈ, ਮੈਂ ਇੱਕ ਛੋਟੀ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਕਿ ਦੇਖੋ, ਦੁਨੀਆਂ ਦੇ ਵਿੱਚ ਕੋਈ ਵੀ ਜਿਹੜਾ ਲੋਕ ਹੈ, ਜਿੰਦਾ ਹੈ, ਜਿਹਨੂੰ ਆਪਾਂ ਲੋਕ ਕਹਿੰਦੇ ਹਾਂ ਨਾ, ਉਹਦੀ ਜਦੋਂ ਲੋਕ ਬਣਦਾ ਅਤੇ ਨਾਲ ਉਹਦੀ ਚਾਬੀ ਵੀ ਬਣਾਈ ਜਾਂਦੀ ਹੈ। ਹੁਣ ਫਾਰ ਐਗਜ਼ਾਮਪਲ, ਤੁਹਾਡਾ ਕੋਈ ਫਰੈਂਡ, ਤੁਹਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਕਹੇ ਕਿ ਭਾਈ ਸਾਹਿਬ ਮੈਂ ਘਰ ਦੇ ਵਿੱਚ, ਮੈਂ ਇੱਕ ਐਗਜ਼ਾਮਪਲ ਦੇਣ ਦੀ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਮੇਰੇ ਘਰ ਦੇ ਵਿੱਚ ਆ ਮੈਂ ਚੀਜ਼ ਭੁੱਲਿਆ ਆ, ਤੂੰ ਜਾ ਆਹ ਲੈ ਮੇਰਾ ਗੁੱਛਾ, ਚਾਬੀਆਂ ਦਾ ਬੰਡਲ ਹੁੰਦਾ, 10-20-50 ਚਾਬੀਆਂ ਹੁੰਦੀਆਂ ਨੇ, ਸੇਠ ਹੁੰਦੇ ਨੇ ਬੰਦੇ, ਵੀ ਆਹ ਚਾਬੀ ਲਾ ਕੇ ਖੋਲ੍ਹ ਕੇ ਚੀਜ਼ ਚੱਕ ਲਈ। ਉਹ ਜਾਂਦਾ ਕਹਿਣਾ ਮੰਨ ਕੇ, ਉਹ ਪਹਿਲੀ ਚਾਬੀ ਲਾਉਂਦਾ ਲੋਕ ਨਹੀਂ ਖੁੱਲ੍ਹਦਾ, ਦੂਜੀ ਲਾਉਂਦਾ ਲੋਕ ਨਹੀਂ ਖੁੱਲ੍ਹਦਾ, ਤੀਜੀ ਲਾਉਂਦਾ ਲੋਕ ਨਹੀਂ ਖੁੱਲ੍ਹਦਾ, ਚੌਥੀ ਲਾਉਂਦਾ ਲੋਕ ਨਹੀਂ ਖੁੱਲ੍ਹਦਾ, ਫਿਰ ਗੁੱਸਾ ਚੜ੍ਹ ਜਾਂਦਾ, ਕਹਿੰਦਾ ਮਾਰ ਦਫ਼ਾ ਕਰ, ਫੋਨ ਕਰ ਦਿੰਦਾ, ਕਹਿੰਦਾ ਜੀ ਤੁਸੀਂ ਮੈਨੂੰ ਗਲਤ ਚਾਬੀਆਂ ਦੇ ਦੀਆਂ, ਇਹਦੇ ਨਾਲ ਹੀ ਜਿੰਦਾ ਖੁੱਲ੍ਹਦਾ। ਉਹ ਘਰੇ ਆ ਜਾਂਦਾ, ਮੈਂ ਤਾਂ ਬਥੇਰੀ ਟਰਾਈ ਮਾਰੀ ਕਿਸੇ ਨਾਲ ਨਹੀਂ ਖੁੱਲ੍ਹੀ, ਉਹ ਇਹ ਕਹਿੰਦਾ ਕਿਸੇ ਨਾਲ ਨਹੀਂ ਖੁੱਲ੍ਹੀ, ਜਦੋਂ ਕਿ ਉਹਨੇ ਸਾਰੀਆਂ ਚਾਬੀਆਂ ਨਹੀਂ ਲਾਈਆਂ, ਕੁਛ ਚਾਬੀਆਂ ਲਾਈਆਂ, ਕਿਉਂਕਿ ਕੋਈ ਨਾ ਕੋਈ ਚਾਬੀ ਜ਼ਰੂਰ ਲੱਗਣੀ ਸੀ। ਸੋ ਇਸੇ ਤਰ੍ਹਾਂ ਹੀ ਅਸੀਂ ਆਪਣੀ ਲਾਈਫ ਦੇ ਵਿੱਚ ਕੀ ਕਰਦੇ ਹਾਂ ਕਿ ਕੁਛ ਟਰਾਈਜ਼ ਕਰਦੇ ਹਾਂ, ਕੁਛ ਮਿਹਨਤ ਕਰਦੇ ਹਾਂ, ਕੁਛ ਟਰਾਈਜ਼ ਨੂੰ ਮਤਲਬ ਕੀ ਕਹਿ ਸਕਦੇ ਹਾਂ ਆਪਾਂ, ਚਲੋ ਟਰਾਈ ਤਾਂ ਪੰਜਾਬੀ ਕਹਿ ਲਓਗੇ, ਵੈਸੇ ਅੰਗਰੇਜ਼ੀ ਦਾ ਸ਼ਬਦ ਹੈ, ਕੋਸ਼ਿਸ਼ ਕਰਦੇ ਹਾਂ, ਅਤੇ ਕੁਛ ਕੋਸ਼ਿਸ਼ ਕਰਨ ਤੋਂ ਬਾਅਦ ਅਸੀਂ ਕੀ ਹੁੰਦਾ ਕਿ ਅਸੀਂ ਹਥਿਆਰ ਛੱਡ ਦਿੰਦੇ ਹਾਂ ਕਿ ਮੇਥੋਂ ਨਹੀਂ ਹੋਣਾ, ਹਾਲਾਂਕਿ ਉਹ ਉਸ ਸਿਚੁਏਸ਼ਨ ਦੇ ਵਿੱਚ ਨਹੀਂ ਹੋਇਆ, ਪਰ ਜੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਸਮੇਂ ਦੇ ਨਾਲ ਉਹਨੇ ਪ੍ਰੋਬਲਮ ਨੇ ਸੋਲਵ ਹੋ ਜਾਣਾ ਸੀ। ਐਲੀਫੈਂਟ ਦੀ ਐਗਜ਼ਾਮਪਲ ਮੈਂ ਬਹੁਤ ਵਧੀਆ ਤੁਹਾਨੂੰ ਦੇ ਸਕਦਾ, ਕਿ ਜਿਹੜੇ ਬੰਦਿਆਂ ਨੇ ਥੋੜ੍ਹੀ ਜਿਹੀ ਐਲੀਫੈਂਟ ਦੀ ਸਟੋਰੀ ਪੜ੍ਹੀ ਹੈ ਕਿ ਐਲੀਫੈਂਟ ਜਦੋਂ ਛੋਟਾ ਜਿਹਾ ਬੱਚਾ ਹੁੰਦਾ ਉਹਦੇ ਪੈਰ ਦੇ ਵਿੱਚ ਇੱਕ ਮਜ਼ਬੂਤ ਰੱਸੀ ਜਾਂ ਰੱਸਾ ਕਹਿ ਲਓ ਪਾ ਕੇ ਉਹਨੂੰ ਬੰਨ ਦਿੰਦੇ ਨੇ ਦਰਖਤ ਦੇ ਨਾਲ। ਕਦੋਂ? ਜਦੋਂ ਉਹ ਬੱਚਾ ਹੁੰਦਾ, ਹਾਲੇ ਕੁਝ ਦਿਨਾਂ ਦਾ ਹੁੰਦਾ। ਉਹ ਹਾਥੀ ਜਿਹੜਾ ਬੱਚਾ, ਹਾਥੀ ਦਾ ਬੱਚਾ, ਉਹ ਆਜ਼ਾਦ ਹੋਣਾ ਚਾਹੁੰਦਾ, ਅੱਗੇ ਨੂੰ ਵਧਣਾ ਚਾਹੁੰਦਾ। ਜਦੋਂ ਉਹ ਖਿੱਚਦਾ ਰੱਸਾ ਮਜ਼ਬੂਤ ਹੁੰਦਾ, ਉਹ ਕੋਸ਼ਿਸ਼ ਕਰਦਾ ਰੱਸੇ ਨੂੰ ਤੋੜ ਨਹੀਂ ਸਕਦਾ ਕਿਉਂਕਿ ਉਦੋਂ ਦੀ ਤਾਕਤ ਨਹੀਂ ਹੁੰਦੀ। ਅਤੇ ਜਦੋਂ ਉਹ 15 ਦਿਨ 20 ਦਿਨ ਮਹੀਨਾ ਕੋਸ਼ਿਸ਼ ਕਰਦਾ ਟੁੱਟਦਾ ਨਹੀਂ, ਅਤੇ ਉਹ ਪੱਕੇ ਤੌਰ 'ਤੇ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਂਦਾ ਕਿ ਮੈਂ ਇਸ ਰੱਸੇ ਨੂੰ ਨਹੀਂ ਤੋੜ ਸਕਦਾ। ਹਾਲਾਂਕਿ ਜਦੋਂ ਉਹ ਤਾਕਤਵਰ ਬਣ ਜਾਂਦਾ, ਜਵਾਨ ਹੋ ਜਾਂਦਾ, ਵੱਡਾ ਹੋ ਜਾਂਦਾ, ਉਹ ਰੱਸਾ ਲੱਗ ਕੇ ਉਹ ਦਰਖਤ ਨੂੰ ਵੀ ਪੱਟ ਸਕਦਾ, ਪਰ ਉਹ ਕਦੇ ਵੀ ਨਹੀਂ ਪੱਟਦਾ। ਇਹ ਗੱਲ ਪ੍ਰੈਕਟੀਕਲ ਹੈ। ਕਿਉਂ? ਇਹ ਐਗਜ਼ਾਮਪਲ ਦਿੱਤੀ ਆ ਕਿ ਹਾਥੀ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਲੈਂਦਾ ਕਿ ਮੇਥੋਂ ਤਾਂ ਰੱਸਾ ਟੁੱਟਣਾ ਨਹੀਂ। ਹਾਲਾਂਕਿ ਉਹ ਉਦੋਂ ਬਚਪਨ ਦੇ ਵਿੱਚ ਕੋਸ਼ਿਸ਼ ਕੀਤੀ ਸੀ, ਮੁੜ ਕੇ ਉਹਨੇ ਕੋਸ਼ਿਸ਼ ਪਰਮਾਨੈਂਟ ਥਰੂ ਆਊਟ ਲਾਈਫ ਆਪਣੀ ਛੱਡਤੀ। ਸੋ ਇਸੇ ਤਰ੍ਹਾਂ ਜਿਹੜਾ ਇਨਸਾਨ ਹੈ ਉਹ ਕੁਛ ਕੋਸ਼ਿਸ਼ ਕਰਨ ਤੋਂ ਬਾਅਦ ਪਰਮਾਨੈਂਟ ਇਹ ਗੱਲ ਛੱਡ ਦਿੰਦਾ। ਮੈਂ ਤਾਂ ਆਪਣੀ ਗੱਲ ਦੱਸ ਦਿੰਦਾ, ਜਿਹੜੇ ਆਈਫੋਨ ਜੇ ਆਏ ਨੇ, ਹਾਂਜੀ, ਜੋ ਸਾਡੇ ਕੋਲ ਸੀਗੇ ਸਾਰਾ ਕੁਛ, ਇੰਨੀਆਂ ਡਿਗਰੀਆਂ ਪੜ੍ਹਾਈ ਦੀਆਂ ਲਈਆਂ ਵੀ ਹੈ, ਉਹ ਸਾਡੇ ਜਿਹੜੇ ਬੱਚੇ ਜਿਹੇ ਹੁੰਦੇ ਸੀ ਉਂਗਲੀ ਜੀ ਘੁਮਾ ਕੇ ਫਟਾਫਟ ਕਰ ਦਿੰਦੇ ਸੀਗੇ। ਜੋ ਸਾਨੂੰ ਕਹਿੰਦੇ ਸੀ ਅੰਕਲ ਜੀ ਲਓ, ਇਹ ਤਾਂ ਬਹੁਤ ਹੀ ਆਸਾਨ ਹੈ, ਅਸੀਂ ਕਿਹਾ ਯਾਰ ਛੱਡ ਪਰਾ, ਸਾਡੇ ਕੋਲ ਨਹੀਂ ਹੁੰਦਾ। ਅਸੀਂ ਇੱਕ ਦੋ ਵਾਰੀ ਕੀਤਾ, ਸਾਨੂੰ ਪਤਾ ਨਹੀਂ ਲੱਗਿਆ ਵੀ ਆਨ ਕਿੱਥੋਂ ਕਰਨਾ, ਆਫ ਕਿੱਥੋਂ ਹੋਣਾ। ਮੈਨੂੰ ਯਾਦ ਹੈ ਲਾਸਟ ਵੀਕ ਗਲਤੀ ਨਾਲ ਪਤਾ ਨਹੀਂ ਦੱਬਣਾ ਸੀਗਾ, ਅਤੇ ਉਹਦੇ ਨਾਲ ਪੁਲਿਸ ਦਾ ਨੰਬਰ ਹੀ ਦੱਬਿਆ ਗਿਆ, ਐਮਰਜੈਂਸੀ। ਹਾਂਜੀ, ਹੁਣ ਦੇਖੋ ਕੀ ਕਰੋ। ਜੇ ਹੁਣ ਤਾਂ ਸ਼ਰਬ ਜੀ ਨੇ ਸਾਨੂੰ ਸਿਖਾ ਤਾ ਵੀ ਕਿਵੇਂ ਦੱਬਣਾ, ਦੋ ਬਟਨ ਗਲਤੀ ਨਾ ਬਲੇ, ਜੇ ਕੋਸ਼ਿਸ਼ ਨਾ ਕਰਦੇ ਮੁੜ ਕੇ ਫਿਰ ਨਹੀਂ ਪਤਾ ਲੱਗਣਾ ਸੀ, ਗਲਤੀ ਫਿਰ ਹੋ ਜਾਣੀ ਸੀ। ਸੋ ਇਹੀ ਹੈ ਕਿ ਬੰਦਾ ਕੁਛ ਹੱਦ ਤੱਕ ਕੋਸ਼ਿਸ਼ ਕਰਦਾ, ਉਦੋਂ ਬਾਅਦ ਹਥਿਆਰ ਸਿੱਟ ਦਿੰਦਾ ਕਿ ਮੈਥੋਂ ਨਹੀਂ ਹੋਣਾ। ਪਰ ਇਹ ਸਾਰੇ ਬੰਦੇ ਨਹੀਂ, ਦੁਨੀਆਂ 'ਚ ਅਜਿਹੇ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਦੀ ਡਿਟਰਮੀਨੇਸ਼ਨ 100% ਫਰਮ ਹੁੰਦੀ ਹੈ ਵੀ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲਓ, ਆਪਾਂ ਤਾਂ ਇਹ ਗੋਲ ਨੂੰ ਅਚੀਵ ਕਰਨਾ ਹੀ ਕਰਨਾ। ਔਰ ਇਹੀ ਸਾਡਾ ਅੱਜ ਦਾ ਥੀਮ ਹੈ, ਟੋਪਿਕ ਦਾ, ਕਿ ਕੋਸ਼ਿਸ਼ ਕਰੋ, ਕਦੇ ਵੀ ਗਿਵ ਅਪ ਨਾ ਕਰੋ, ਕੋਸ਼ਿਸ਼ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਇੱਕ ਨਾ ਇੱਕ ਦਿਨ ਤੁਹਾਡੀ ਕਾਮਯਾਬੀ ਹੋਊਗੀ। ਜਿਹੜਾ ਆਪਾਂ ਬਹਾਨੇ ਨਾਲ ਗਾਣਾ ਵੀ ਸੁਣਿਆ ਇਸ ਤੋਂ ਪਹਿਲਾਂ, ਹਮ ਹੋਵੋਂਗੇ ਕਾਮਯਾਬ ਇੱਕ ਦਿਨ, ਉਹ ਹੀ ਸੀਗਾ ਕਿ ਕੋਸ਼ਿਸ਼ ਕਰਨਾ ਸਾਡਾ ਫਰਜ਼ ਹੈ। ਤੁਸੀਂ ਦੇਖ ਲਓ ਇੰਡੀਆ ਦੇ ਵਿੱਚ, ਮੈਂ ਤੁਹਾਨੂੰ ਛੋਟੀ ਜਿਹੀ ਵਧੀਆ ਐਗਜ਼ਾਮਪਲ ਦਿੰਦਾ। ਇੰਡੀਆ ਦੇ ਵਿੱਚ ਆਪਣੇ ਯੂਪੀ ਦੇ ਵਿੱਚ ਬਨਾਰਸ ਸ਼ਹਿਰ ਹੈ, ਸੱਚੀ ਗੱਲ ਤੁਹਾਨੂੰ ਦੱਸ ਰਹੇ ਹਾਂ, ਗੂਗਲ 'ਤੇ ਪਾ ਕੇ ਦੇਖ ਲਓ। ਬਨਾਰਸ ਸ਼ਹਿਰ ਦੇ ਵਿੱਚ ਇੱਕ ਰਕਸ਼ਾ ਚਲਾਉਂਦਾ ਸੀਗਾ, ਅਤੇ ਉਹਦਾ ਮੁੰਡਾ IAS ਆਫਿਸਰ ਬਣਿਆ, ਉੱਥੇ DC ਲਾ ਕੇ ਆਇਆ। IAS ਛੋਟੀ ਜਿਹੀ ਇਗਜ਼ਾਮ ਨਹੀਂ ਹੈ, ਹਿੰਦੁਸਤਾਨ ਦਾ ਟੋਟਲ ਕੰਪੀਟੀਸ਼ਨ ਹੈ, ਲੱਖਾਂ ਬੰਦੇ ਦਿੰਦੇ ਨੇ, ਉਹਦੇ ਵਿੱਚ ਮੁਸ਼ਕਿਲ ਨਾਲ ਹੀ ਹਜ਼ਾਰਾਂ ਪਾਸ ਹੁੰਦੇ ਲੱਖਾਂ 'ਚੋਂ। ਸੋ ਉਹਦੀ ਕੀ ਇਗਜ਼ਾਮਪਲ ਆ, ਉਹ ਕਿਵੇਂ ਬਣਿਆ, ਉਹ ਦੱਸਦਾ ਆਪਣੀ ਸਟੋਰੀ ਦੀ। ਜਦੋਂ ਉਹ DC ਬਣਿਆ, ਮੈਂ ਤੁਹਾਨੂੰ ਪੂਰੀ ਸੁਣਾਈ ਦਿੰਦਾ, ਨਾਲੇ ਇੰਟਰਸਟਿੰਗ ਵੀ ਹੈ, ਕਿ ਉਹ ਬਚਪਨ ਦੇ ਵਿੱਚ ਸਕੂਲ ਜਾ ਰਿਹਾ ਸੀ, ਉਹਦਾ ਫਾਦਰ ਰਕਸ਼ਾ ਚਲਾ ਰਿਹਾ ਸੀਗਾ, ਅਤੇ ਅੱਗਿਓਂ ਸਿਪਾਹੀ ਨੇ, ਪੁਲਿਸ ਵਾਲੇ ਨੇ ਘੇਰ ਲਿਆ, ਸਿਪਾਹੀ ਨਹੀਂ ਹੋਣਾ, ਚਲੋ ਹੌਰਦਾਰ ਹੋਣਾ, ਅਤੇ ਉਹਨੂੰ ਕੋਈ ਗੱਲ ਜੀ ਪੁੱਛੀ ਵੀ ਐਂ ਕੀਤਾ ਵਾ ਕਿ ਤਾਂ ਉਹਨੇ ਦੋ ਚਪੇੜਾਂ ਮਾਰਤੀਆਂ। ਗਰੀਬ ਬੰਦੇ ਨੂੰ ਕੌਣ ਪੁੱਛਦਾ? ਉਹ ਬੱਚੇ ਨੇ, ਉਸ ਵੇਲੇ ਬੱਚੇ ਨੇ ਸਕੂਲ ਜਾ ਰਿਹਾ ਸੀ, ਉਹਨੇ ਆਪਣੇ ਫਾਦਰ ਨੂੰ ਪੁੱਛਿਆ ਵੀ ਪਿਤਾ ਜੀ, ਤੁਹਾਡਾ ਕੋਈ ਕਸੂਰ ਸੀ, ਸਿਪਾਹੀ ਨੇ ਤੁਹਾਡੇ ਥੱਪੜ ਕਿਉਂ ਮਾਰੇ ਨੇ? ਉਹ ਕਹਿੰਦਾ ਬੇਟਾ, ਇਹਦਾ ਮੇਰਾ ਕਸੂਰ ਹੈ ਕਿ ਮੈਂ ਅਨਪੜ੍ਹ ਹਾਂ, ਮੈਂ ਪੜ੍ਹਿਆ ਨਹੀਂ। ਜੇ ਮੈਂ ਪੜ੍ਹਿਆ ਨਹੀਂ, ਮੈਂ ਰਕਸ਼ਾ ਚਲਾਉਣਾ, ਜੇ ਪੜ੍ਹਿਆ ਹੁੰਦਾ ਤਾਂ ਮੈਂ ਕਿਸੇ ਦਫ਼ਤਰ ਵਿੱਚ ਜੋਬ ਕਰਦਾ ਜਾਂ ਇਹਦੇ ਵਰਗਾ ਸਿਪਾਹੀ ਬਣ ਜਾਂਦਾ। ਬੱਚੇ ਨੇ ਉਸ ਦਿਨ ਤੋਂ ਫੈਸਲਾ ਕਰ ਲਿਆ ਕਿ ਮੈਂ ਇੰਨਾ ਜ਼ਿਆਦਾ ਪੜ੍ਹਨਾ, ਇੰਨਾ ਜ਼ਿਆਦਾ ਪੜ੍ਹਨਾ ਤਾਂ ਕਿ ਲੋਕ ਮੇਰੀ ਇੱਜ਼ਤ ਕਰਨ, ਇਹ ਜਿਹੜੇ ਥੱਪੜ ਮੇਰੇ ਪਿਓ ਦੇ ਗਲ 'ਤੇ ਪਿਆ, ਇਹ ਮੇਰੇ ਮੱਥੇ 'ਤੇ ਸਲੂਟ ਮਾਰਨ ਮੈਨੂੰ। ਉਹਨੇ ਇੰਨੀ ਮਿਹਨਤ ਕੀਤੀ, IAS ਅਫਸਰ ਬਣਿਆ। ਦੇਖੋ, ਜਦੋਂ IAS ਅਫਸਰ ਬਣ ਕੇ ਬਨਾਰਸ ਦੇ ਵਿੱਚ ਆਇਆ, ਉਹਨੂੰ DC ਦੀ ਪੋਸਟ ਮਿਲੀ, ਅਤੇ ਇਹ YouTube ਦੇ ਉੱਤੇ ਵੀ ਹੈ, ਅਤੇ ਉਹਨੇ ਆਪਣੇ ਫਾਦਰ ਨੂੰ, ਕਿਉਂਕਿ ਪਿੱਛੇ ਸਿਕਿਉਰਿਟੀ ਸੀ ਪੁਲਿਸ ਵਾਲੀ ਸੀਗੀ, ਕਿਉਂਕਿ DC ਸੀ, DC ਨੇ ਖੁਦ ਰਕਸ਼ਾ ਚਲਾ ਕੇ ਪਿਓ ਨੂੰ ਆਪਣੇ ਨੂੰ ਪਿੱਛੇ ਰਕਸ਼ਾ 'ਤੇ ਬਿਠਾ ਕੇ ਸਾਰੇ ਸ਼ਹਿਰ 'ਚ ਗੇੜਾ ਕਟਾਇਆ ਵੀ ਜੋ ਕੁਛ ਵੀ ਹਾਂ, ਮੈਂ ਆਪਣੇ ਫਾਦਰ ਦੀ ਬਦੌਲਤ ਹਾਂ। ਸੋ ਆਸ਼ੀਰਵਾਦ ਉਹਦਾ ਸੀਗਾ, ਲੇਕਿਨ ਡਿਟਰਮੀਨੇਸ਼ਨ ਬੱਚੇ ਦਾ ਸੀਗਾ। ਸੋ ਇਸ ਕਰਕੇ ਤੁਸੀਂ ਆਪਣਾ ਕੀ ਨਾ ਓਪਰਾ ਦਾ ਦੇਖ ਲਓ, ਆਪਾਂ ਸ਼ੋਅ ਦੇਖਦੇ ਹਾਂ, ਹੁਣ ਤਾਂ ਉਹ ਰਮੇਖਾ ਰਿਟਾਇਰ ਹੋ ਗਈ ਜੇ ਮੈਂ ਗਲਤ ਨਾ ਹੋਵਾਂ, ਅਤੇ ਉਹ ਰਿਟਾਇਰ ਹੋ ਗਈ। ਉਹਦੀ ਮੈਂ ਹਿਸਟਰੀ ਪੜ੍ਹੀ ਓਪਰਾ ਦੀ, ਦੁਨੀਆਂ ਦੇ ਵਿੱਚ ਸਭ ਤੋਂ ਵਧੀਆ ਮਸ਼ਹੂਰ ਹੈ, ਬਹੁਤ ਪੈਸੇ ਲੈਂਦੇ, ਜਿਹੜੇ ਸੈਲੈਬ੍ਰਿਟੀ ਸਾਡੇ ਉਹ ਅਭਿਸ਼ੇਕ ਬੱਚਨ ਅਤੇ ਉਹਦੀ ਘਰ ਵਾਲੀ ਨਾਲ ਐਸ਼ਵਰਿਆ ਰਾਏ, ਉਹਨਾਂ ਨੇ ਵੀ ਇੰਟਰਵਿਊ ਦਿੱਤੀ ਸੀ, ਮੈਂ ਦੇਖੀ ਹੈ, ਅੱਜ ਮੈਨੂੰ ਨਹੀਂ ਪਤਾ 3-4 ਸਾਲ ਪਹਿਲਾਂ ਦੀ ਗੱਲ ਹੈ। ਉਹ ਓਪਰਾ ਦੀ ਕਹਾਣੀ ਇੰਨੀ ਜ਼ਿਆਦਾ ਦਰਦਨਾਕ ਹੈ ਜੇ ਉਹਦੀ ਸੁਣੇ, ਵੀ 1954 'ਚ ਪੈਦਾ ਹੋਈ, ਕਾਲੀ ਸੀਗੀ, ਕਾਲੇ ਮਾਂ ਬਾਪ ਦੀ ਸੀ, ਮਿਸੀਸਿਪੀ ਅਮੈਰੀਕਾ 'ਚ ਪੈਦਾ ਹੋਈ। ਉਹ ਕਹਿੰਦੀ ਉਹਦੀ ਮਾਂ ਲੋਕਾਂ ਦੇ ਘਰਾਂ 'ਚ ਮੇਡ ਸੀ, ਜਿਹਨੂੰ ਕਹਿੰਦੇ ਆਪਾਂ ਨੁਕਰਾਨੀ, ਬਰਤਨ ਸਾਫ਼ ਕਰਨ ਵਾਲੀ ਸੀ। ਉਹ ਜਦੋਂ ਛੋਟੀ ਵੀ ਸੀ ਨਾ, ਉਹ ਮਤਲਬ ਇੰਨਾ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਕਿ ਉਹਦੇ ਜਿਹੜੇ ਮਤਲਬ ਲੈਂਡ ਲੋਰਡ ਕਹਿ ਲਓ, ਜਾਂ ਉਹਨਾਂ ਦੇ ਜਿੱਥੇ ਉਹ ਕੰਮ ਕਰਦੀ ਸੀਗੀ, ਓਪਰਾ ਦੱਸਦੀ ਹੈ ਵੀ ਉਹ ਆਪਣੀ ਮਾਂ ਦੇ ਨਾਲ ਰਾਤ ਨੂੰ ਸੌਂ ਨਹੀਂ ਸਕਦੀ ਸੀਗੀ। ਉਹਦੀ ਬਾਂਹ ਘੜੀਸ ਕੇ ਫੜ ਕੇ 4x4 ਦਾ ਜਿਹੜਾ ਪੋਰਚ ਹੁੰਦਾ ਲੱਕੜ ਦਾ ਬਣਿਆ ਉੱਥੇ ਉਹਨੂੰ ਸੌਂਦੇ ਸੀ। 6 ਸਾਲ ਦੀ ਉਮਰ ਤੱਕ ਮੈਂ ਉਹਦੀ ਇੰਟਰਵਿਊ ਸੁਣੀ ਹੈ ਕਿ ਮੈਨੂੰ ਇੰਨਾ ਕੁੱਟਦੇ ਹੁੰਦੇ ਸੀ ਜਦੋਂ ਮੈਂ ਛੋਟੀ ਬੱਚੀ ਸੀ, ਜਦੋਂ ਰੋਂਦੀ ਕਹਿੰਦੀ 2-3 ਚਪੇੜਾ ਹੋਰ ਮਾਰਦੇ ਉਹਦੀ ਰੋਣਾ ਨਹੀਂ, ਮੈਨੂੰ ਰੋਣ ਦੀ ਕਹਿੰਦੀ ਆਗਿਆ ਨਹੀਂ। ਉਹਦੇ ਜਿਹੜੇ ਰਿਸ਼ਤੇਦਾਰ ਸੀਗੇ, ਉਹਦੇ ਜਿਹੜੇ ਫੈਮਿਲੀ ਫਰੈਂਡ ਸੀਗੇ, ਉਹਨੇ ਦੱਸਿਆ ਕਿ 12 ਸਾਲ ਦੀ ਉਮਰ ਤੱਕ ਮੇਰੇ ਨਾਲ ਰੋਜ਼ ਹੀ ਸੈਕਸ ਕਰਦੇ ਸੀਗੇ। 14 ਸਾਲ ਦੀ ਉਮਰ 'ਚ ਉਹ ਬੱਚੇ ਦੀ ਮਾਂ ਬਣ ਗਈ, ਉਹਨੂੰ ਇਹ ਨਹੀਂ ਪਤਾ ਪਿਓ ਕਿਉਂ ਹੈ, ਪਰ ਬੱਚੇ ਦੀ ਉਹ ਡੈਥ ਹੋ ਗਈ। ਇੰਨੀਆਂ ਟ੍ਰੈਜਡੀਜ਼ ਉਹਨੇ ਹੋਈਆਂ, ਪਰ ਉਹ ਬੋਲਡ ਸੀਗੀ। ਉਹ ਕਹਿੰਦੀ ਸੀ ਮੈਂ ਇਸ ਤਸ਼ੱਦਦ ਦੇ ਖਿਲਾਫ, ਮੈਨੂੰ ਇਹ ਜਿਹੜੇ ਕਹਿੰਦੇ ਨੇ ਕਾਲੇ, ਤੂੰ ਕੁਛ ਨਹੀਂ ਕਰ ਸਕਦੀ। ਮਾਂ ਬਾਪ ਵੀ ਜਦੋਂ ਮਾਂ ਵੀ ਕਹਿੰਦੀ ਸੀ, ਉਹ ਕਹਿੰਦੀ ਵੀ ਨਹੀਂ, ਜਦੋਂ ਉਹਨੇ ਕਿਹਾ ਵੀ ਆਹ ਮੇਰੇ ਨਾਲ ਐਂ ਕੰਮ ਕਰਦੇ ਪਾਓ, ਕਹਿੰਦੀ ਕੋਈ ਨਹੀਂ, ਆਪਣੀ ਕਿਸਮਤ ਵਿੱਚ ਇਹੀ ਲਿਖਿਆ। ਉਹਨੇ ਕਿਹਾ ਨਹੀਂ, ਮੈਂ ਆਪਣੀ ਕਿਸਮਤ ਨੂੰ ਬਦਲਣਾ। ਸੋ ਉਹਨੇ ਮਿਹਨਤ ਕੀਤੀ, ਹੌਲੀ ਹੌਲੀ ਉੱਥੋਂ ਘਰੋਂ ਭੱਜ ਗਈ, ਭੱਜ ਕੇ ਆ ਕੇ, ਹੁਣ ਮੈਂ ਲੰਬੀ ਸਟੋਰੀ ਨਹੀਂ ਸੁਣਾਉਂਦਾ, ਅੱਜ ਉਹ ਦੁਨੀਆ ਦੀ ਸਭ ਤੋਂ ਤਾਂ ਨਹੀਂ, ਸਭ ਤੋਂ ਵਧੀਆ ਪਾਪੂਲਰ ਜਿਹੜੀ ਹੈ ਨਾ, ਉਹਦਾ ਸ਼ੋਅ ਚੱਲਦਾ, ਬਹੁਤ ਪੈਸੇ ਮਿਲਣੇ, ਬਿਲੀਅਨ ਜ਼ੇਅਰ ਹੈ ਕੁੜੀ। ਸੋ ਇਸ ਤਰ੍ਹਾਂ ਕਹਿਣ ਦਾ, ਬਿਲ ਗੇਟ ਦੀ ਲੈ ਲਓ, ਚਲੋ ਜਿਹੜਾ ਮਾਈਕਰੋਸਾਫਟ ਦਾ ਬਿਲ ਗੇਟ ਦੀ ਮੈਂ ਸਟੋਰੀ ਪੜ੍ਹੀ, ਉਹ ਤਾਂ ਤੁਸੀਂ ਆਮ ਵੀ ਪੜ੍ਹਦੇ, ਹੁਣ ਤਾਂ ਵੈਸੇ ਉਹਦਾ ਡਾਈਵੋਰਸ ਹੋ ਗਿਆ, ਚੈਰਿਟੀ ਦਾ ਕੰਮ ਕਰਦਾ, ਉਹ ਉੱਥੇ ਹੀ ਰਹਿੰਦਾ। ਜੇ ਸਾਡੇ ਕੋਲ ਅਮੀਰ ਪੈਸੇ ਬਣ ਜਾਣ, ਸਾਡੀ ਜਿਹੜੀ ਹਵਾ ਬਦਲ ਜਾਂਦੀ ਹੈ, ਸਾਡੀ ਜ਼ਮੀਨ 'ਤੇ ਪੈਰ ਨਹੀਂ ਲੱਗਦੇ, ਫਿਰ ਅਸੀਂ ਡਿੱਗਦੇ ਵੀ ਹਾਂ। ਜਿਹੜੇ ਬੰਦੇ ਉੱਪਰ ਉੱਡ ਕੇ ਆਪਣੇ ਪਿਛਲਾ ਪਿਛੋਕੜ ਨਹੀਂ ਭੁੱਲਦੇ, ਪਾਸਟ ਨਹੀਂ ਭੁੱਲਦੇ, ਆਪਣੀ ਡਿਟਰਮੀਨੇਸ਼ਨ ਹੈ। ਦੇਖੋ ਮਾਈਕਰੋਸਾਫਟ ਦਾ ਦੁਨੀਆ ਦੇ ਵਿੱਚ ਸਭ ਤੋਂ ਰਿਚੈਸਟ ਪਰਸਨ ਹੈ ਮੰਨਿਆ ਜਾਂਦਾ, ਉਹ ਕਿਉਂ? ਡਿਟਰਮੀਨੇਸ਼ਨ ਸੀ। ਸੋ ਜਦੋਂ ਅਸੀਂ ਡਿਟਰਮੀਨੇਸ਼ਨ ਕਰ ਲੈਂਦੇ ਹਾਂ, ਹਾਂਜੀ, ਸੋ ਉਦੋਂ ਫਿਰ ਸਾਡੀ ਹੈ, ਅਸੀਂ ਤਰੱਕੀ ਕਰਦੇ ਹਾਂ। ਪਰ ਜੇ ਸਾਡੀ ਡਿਟਰਮੀਨੇਸ਼ਨ ਨਹੀਂ ਹੁੰਦੀ, ਅਸੀਂ ਕਹਿੰਦੇ ਹਾਂ ਵੀ ਨਹੀਂ, ਸੈਲਫ ਕੌਨਫੀਡੈਂਸ ਨਹੀਂ ਬਣਦਾ, ਫਿਰ ਅਸੀਂ ਥੱਲੇ ਨੂੰ ਚਲੇ ਜਾਂਦੇ ਹਾਂ। ਮੈਂ ਦੱਸਦਾ ਵੀ ਗਲਤ ਕੰਪਨੀ ਵੀ ਕਈ ਵਾਰੀ ਜਿਹੜੀ ਐਡਵਾਈਸ ਹੈ ਨਾ, ਗਲਤ ਕੰਪਨੀ ਜਿਹੜੀ, ਹਰ ਇੱਕ ਬੰਦਾ ਮੈਨ ਬਾਈ ਨੇਚਰ ਇਜ਼ ਸੋਸ਼ਲ ਐਨੀਮਲ, ਸਾਡੀ ਕੰਪਨੀ ਜੇ ਤਾਂ ਚੰਗੀ ਮਿਲ ਜੇ ਤਾਂ ਉਹਦਾ ਫਾਇਦਾ ਹੋ ਜਾਂਦਾ, ਅਤੇ ਕਈ ਵਾਰੀ ਅੱਜ ਤਾਂ 21ਵੀਂ ਸਦੀ ਦੀ ਕੰਪਨੀ ਹੈ ਜਿਹੜੀ ਲੋਕਾਂ ਦੀ, ਰਿਸ਼ਤੇਦਾਰਾਂ ਦੀ, ਪਤਾ ਨਹੀਂ ਲੱਗਦਾ ਵੀ ਸਾਡਾ ਅਸਲੀ ਕੌਣ ਹੈ, ਸਾਡਾ ਵੈਲਵਿਸ਼ਰ ਕੌਣ ਹੈ ਕੌਣ ਨਹੀਂ। ਜਿਹੜੇ ਬਹੁਤ ਵਧੀਆ ਮਿੱਠੇ ਬੋਲਦੇ ਨੇ, ਜਿਹੜੇ ਵਧੀਆ ਤੁਹਾਡੀ ਤਾਰੀਫ ਕਰਦੇ ਨੇ ਵੀ ਆਹ ਹਾ ਹਾ ਤੂੰ ਤਾਂ ਐਂ ਕਰਤਾ ਵਾਹ ਕਰਤਾ, ਅੰਦਰੋਂ ਸਾਡੇ ਨਾਲ ਜੈਲਸੀ ਕਰਦੇ ਨੇ। ਕਈ ਵਾਰੀ ਕੌੜੇ ਜਿਹੜੇ ਬੋਲਦੇ ਨੇ, ਸਟ੍ਰੇਟ ਬੋਲਦੇ ਨੇ, ਸਾਨੂੰ ਬੁਰਾ ਲੱਗਦੇ ਨੇ, ਪਰ ਉਹ ਸਾਡੇ ਵੈਲਵਿਸ਼ਰ ਵੀ ਹੋ ਸਕਦੇ ਨੇ। ਬਾਹਲੀ ਦੂਰ ਨਾ ਜਾਓ, ਮੈਂ ਤੁਹਾਨੂੰ ਆਪਣੀ ਲਾਈਫ ਦੀ ਸਟੋਰੀ ਸੁਣਾ ਦਿੰਦਾ। ਮੈਂ ਇੱਕ ਗਰੀਬ ਘਰ ਦੇ ਵਿੱਚੋਂ ਸੀਗਾ, ਜਦੋਂ ਮਾਸਟਰਸ ਕਰਨ ਲੱਗਿਆ ਫਿਲਾਸਫੀ, ਫਿਲਾਸਫੀ 'ਚ ਮੈਨੂੰ ਐਡਮਿਸ਼ਨ ਮਿਲ ਗਈ ਕਿਉਂਕਿ ਮੈਨੂੰ ਸਕਾਲਰਸ਼ਿਪ ਮਿਲਣਾ ਸੀਗਾ, ਅਤੇ ਸਾਡੇ ਸਟਰੀਟ, ਸਾਡੇ ਉਸ ਸ਼ਹਿਰ ਦੇ ਵਿੱਚ, ਮੈਂ ਨਾਂ ਨਹੀਂ ਲੈਂਦਾ ਕਿਉਂਕਿ ਹੋ ਸਕਦਾ ਉਹ ਸੁਣਦੇ ਹੋਣ, ਮੇਰੇ ਨਾਲ ਨਾਰਾਜ਼ ਹੀ ਨਾ ਹੋ ਜਾਣ। ਉਹ ਅਮੀਰ ਮੁੰਡਾ ਸੀਗਾ, ਹਾਂਜੀ, ਮਾਂ ਉਹਦੀ ਬਹੁਤ ਫੈਸ਼ਨੇਬਲ ਸੀ ਉਸ ਟਾਈਮ ਦੀ ਗੱਲ ਕਰਦਾ, 70s ਦੇ ਵਿੱਚ। ਉਹਦੇ ਦਿਮਾਗ ਦੇ ਵਿੱਚ ਜੈਲਸੀ ਆ ਗਈ ਵੀ ਆਹ ਮੁੰਡਾ, ਇਹਨੂੰ ਯੂਨੀਵਰਸਿਟੀ 'ਚ ਕਿਉਂ ਐਡਮਿਸ਼ਨ ਮਿਲ ਗਈ, ਮੇਰੇ ਮੁੰਡੇ ਨੂੰ ਤਾਂ ਮਿਲੀ ਨਹੀਂ। ਉਹ ਮੈਨੂੰ ਰੋਜ਼ ਜਦੋਂ ਵੀ ਮੈਂ ਆਪਣੇ ਘਰ ਮਿਲਣ ਆਉਂਦਾ, ਉਹਨੇ ਕਹਿਣਾ ਵੀ ਤੈਨੂੰ ਤਾਂ ਇਹ ਸਬਜੈਕਟ ਦਾ ਫਾਇਦਾ ਨਹੀਂ ਜਿਹੜੀ ਤੂੰ ਐੱਮ ਏ ਕਰਦਾ, ਇਹਦੀ ਤਾਂ ਕੋਈ ਵੈਲਿਊ ਨਹੀਂ ਕਿਉਂਕਿ ਮੈਂ ਫਿਲਾਸਫੀ ਦੀ ਕਰ ਰਿਹਾ ਸੀਗਾ, ਇਹਦੀ ਤਾਂ ਕੋਈ ਜੋਬ ਹੀ ਨਹੀਂ ਮਿਲਣੀ, ਤੂੰ ਪੋਲੀਟੀਕਲ ਸਾਇੰਸ ਦੇ ਵਿੱਚੋਂ ਇੰਨੇ ਨੰਬਰ ਵਧੀਆ ਲੈਣੇ ਪੋਲਸੀਆਂ 'ਚ, ਉਹਦੀ ਐੱਮ ਏ ਕਰ। ਸੋ ਮੈਂ ਉਹਦੀਆਂ ਗੱਲਾਂ 'ਚ ਆ ਗਿਆ ਅਤੇ ਯੂਨੀਵਰਸਿਟੀ ਛੱਡ ਕੇ ਬਰਨਾਲੇ ਆ ਗਿਆ, ਚਲੋ ਕਿਹਾ ਹੀ ਗਿਆ ਸ਼ਹਿਰ ਹੀ ਮੇਰਾ ਬਰਨਾਲੇ ਆ ਗਿਆ। ਅਤੇ ਉਹਨੇ, ਉਹਦੀ ਮਾਂ ਨੇ ਕਿਹਾ ਸੀ ਵੀ ਪ੍ਰਾਈਵੇਟ ਸਕੂਲ 'ਚ ਤੁਸੀਂ ਪੜ੍ਹਿਓ, ਕਿਸੇ ਨੇ ਪ੍ਰਾਈਵੇਟ ਸਕੂਲ 'ਚ ਨਹੀਂ ਪੜ੍ਹਿਆ। ਮੈਂ 2 ਮਹੀਨੇ ਉਹਦੇ ਮਗਰ ਦੇਖਦਾ ਰਿਹਾ, ਮੈਂ ਬੜਾ ਫਰਸਟ੍ਰੇਟ ਹੋ ਗਿਆ ਵੀ ਉੱਧਰੋਂ ਮੈਂ ਯੂਨੀਵਰਸਿਟੀ 'ਚੋਂ ਭੱਜ ਕੇ ਆ ਗਿਆ ਸਕਾਲਰਸ਼ਿਪ ਤੋਂ, ਅਤੇ ਇੱਧਰ ਮੈਨੂੰ ਉਸ ਕੋ ਪਤਾ ਨਹੀਂ ਲੱਗ ਰਿਹਾ ਮੈਂ ਕੀ ਕਰੂੰਗਾ। ਅਤੇ ਉਸ ਵੇਲੇ ਸਾਡੇ ਸ਼ਹਿਰ ਦੇ ਵਿੱਚ ਸਟੇਸ਼ਨ ਦੇ ਉੱਤੇ ਕਣਕ ਦੀਆਂ ਬੋਰੀਆਂ ਹੁੰਦੀਆਂ ਸੀਗੀਆਂ, ਮੈਂ ਉੱਥੇ ਬੈਠਾ ਇੱਕ ਦਿਨ, ਪਰ ਮੇਰੀ ਮਾਲਕ ਨੇ ਸੁਣੀ। ਇੱਕ ਬੰਦਾ ਸ਼ਰਾਬੀ, ਉਹਨੇ ਉਹਦਾ ਚਾਚਾ ਆਇਆ ਮੈਨੂੰ ਕਹਿੰਦਾ, ਉਹਦੀ ਮੈਨੂੰ ਗੱਲ ਅੱਜ ਵੀ ਯਾਦ ਹੈ, ਉਹ ਕਹਿੰਦਾ ਵੀ ਛੋਟੇ ਭਰਾ ਕਿਵੇਂ ਬੈਠਾ, ਤੇਰੀ ਉਹ ਐੱਮ ਏ ਕਰਨ ਗਿਆ ਸੀ ਫਿਲਾਸਫੀ, ਉਹਦਾ ਕੀ ਬਣਿਆ? ਮੈਂ ਕਿਹਾ ਜੀ ਉਹ ਤਾਂ ਮੈਂ ਛੱਡਿਆ ਆ। ਕਹਿੰਦਾ ਮੈਨੂੰ ਸਾਰਾ ਪਤਾ, ਮੇਰੀ ਉਹ ਭਰਜਾਈ ਹੈ, ਉਹਨੇ ਮੈਨੂੰ ਇੱਕ ਸ਼ੇਅਰ ਕਿਹਾ ਸੀ, ਮੈਨੂੰ ਅੱਜ ਵੀ ਯਾਦ ਹੈ। ਕਹਿੰਦਾ ਹਮਾਰੀ ਅਰਜ਼ ਹੈ, ਅਰਜ਼ ਮੀਨਸ ਮੇਰੀ ਰਿਕੁਐਸਟ ਹੈ, ਮੈਂ ਤੈਨੂੰ ਸਮਝਾਉਣਾ ਚਾਹੁੰਦਾ, ਉਸ ਵੇਲੇ ਸ਼ਰਾਬੀ ਸੀ ਪਰ ਅੱਜ ਵੀ ਬੋਲ ਮੈਨੂੰ ਯਾਦ ਹੈ, ਹਮਾਰੀ ਅਰਜ਼ ਹੈ, ਜ਼ਮਾਨਾ ਖੁਦ ਗਰਜ਼ ਹੈ, ਤੁਮਾਰਾ ਫਰਜ਼ ਹੈ। ਕਹਿੰਦਾ ਜਿਹੜੀ ਉਹ ਜਨਾਨੀ ਦੇ ਮੇਰੀ ਭਰਜਾਈ ਦੇ ਮਗਰ ਲੱਗਿਆ ਫਿਰ ਨਾ, ਤੇਰੀ ਜਿਹੜੀ ਹੈਗੀ ਲਾਈਫ ਬਰਬਾਦ ਕਰ ਦੂਗੀ, ਉਹਦੇ ਕੋਲ ਤਾਂ ਪੈਸੇ ਨਾ ਹੋਣ ਤਾਂ ਅਗਲੇ ਸਾਲ ਮੁੰਡੇ ਨੂੰ ਆਪਣੇ ਨੂੰ ਪੜ੍ਹਨ ਭੇਜ ਦੇਣਾ ਕਿਤੇ ਹੋਰ, ਪਰ ਤੈਨੂੰ ਤਾਂ ਕਿਸੇ ਨੇ ਨਹੀਂ ਪੜਾਉਣਾ, ਨਾ ਤੈਨੂੰ ਸਕਾਲਰਸ਼ਿਪ ਮਿਲਣਾ। ਮੈਨੂੰ ਯਾਦ ਹੈ ਕਿ ਉਹਨੇ ਮੈਨੂੰ 2 ਰੁਪਏ ਦੇ ਕੇ ਸਟੇਸ਼ਨ ਤੋਂ ਗੱਡੀ ਚੜਾਤਾ ਵੀ ਜਾ ਕੇ ਯੂਨੀਵਰਸਿਟੀ 'ਚ ਪ੍ਰੋਫੈਸਰ ਦੇ ਗੋਡੇ ਹੱਥ ਲਾਈ ਵੀ ਮੇਥੋਂ ਗਲਤੀ ਹੋ ਗਈ ਜੀ, ਮੈਨੂੰ ਐਡਮਿਸ਼ਨ ਕੰਟੀਨਿਊ ਕਰ ਲਓ। ਸੋ ਉਦੋਂ ਮੈਂ ਚਲਿਆ ਗਿਆ, ਡਿਟਰਮੀਨੇਸ਼ਨ ਹੋ ਗਈ, ਫਿਰ ਐੱਮ ਏ ਕਈ ਕੀਤੀਆਂ, ਐੱਮ ਫਿਲ ਵੀ ਕੀਤੀ, ਐੱਮ ਲਿਟ ਵੀ ਕੀਤੀ, ਹੋਰ ਡਿਫਰੈਂਟ ਲੈਂਗੁਏਜ ਕੀਤੀਆਂ, PhD ਵੀ ਕੀਤੀ, ਜੋਬ ਮਿਲ ਗਈ, ਡਿਟਰਮੀਨੇਸ਼ਨ ਸੀ। ਲੇਕਿਨ ਜੇ ਮੈਂ ਉਦੋਂ ਗਲਤ ਐਡਵਾਈਸ ਲੈ ਲੈਂਦਾ, ਉਹਦੇ ਮਗਰ ਲੱਗ ਜਾਂਦਾ, ਤਾਂ ਫਿਰ ਭਾਈ ਸਾਹਿਬ ਆਪਾਂ ਤਾਂ ਕਿਤੇ ਵੱਧ ਤੋਂ ਵੱਧ ਕਲਰਕ ਬੇਦੇ ਜਾਂ ਅਮਰੂਦ ਤੇ ਜਾਂ ਸਮੋਸਿਆਂ ਦੀ ਰੇਹੜੀ ਲਾਉਣੀ ਸੀ, ਹੋਰ ਕੀ ਲਾਉਣੀ ਸੀ, ਕੌਣ ਕਿਹਨੇ ਪੜ੍ਹਨਾ ਸੀਗਾ? ਇਹ ਤਾਂ ਠੀਕ ਹੈ ਕਿ ਮੇਰੀ ਡੈਸਟਨੀ 'ਚ ਲਿਖਾ ਸੀ, ਇੱਕ ਡਿਟਰਮੀਨੇਸ਼ਨ ਬਣਿਆ, ਇੱਕ ਗਲਤ ਕੰਪਨੀ ਤੋਂ ਬਚ ਗਿਆ। ਮੈਨੂੰ ਗਲਤ ਕੰਪਨੀ ਸੀ ਮੇਰੇ ਦੋਸਤ ਦੀ ਮਦਰ, ਚੰਗੀ ਸੋ ਆਪਾਂ ਇਹਨੂੰ ਗੱਲ ਨੂੰ ਤੁਸੀਂ ਮੈਡੀਕਲ ਰੈਜੀਡੈਂਸੀ ਦੀ ਗੱਲ ਕਰ ਲਓ, ਮੈਨੂੰ ਬਹੁਤ ਬੱਚੇ ਮਿਲਦੇ ਨੇ ਕਿਉਂਕਿ ਮੈਂ ਸਾਡੀ ਇੱਕ ਔਰਗੇਨਾਈਜੇਸ਼ਨ ਹੈ ਇੰਟਰਨੈਸ਼ਨਲ ਪੇਰੈਂਟਸ ਮੈਡੀਕਲ ਐਸੋਸੀਏਸ਼ਨ, ਜਿਹੜੇ ਬੱਚੇ ਕੈਨੇਡਾ ਦੇ ਵਿੱਚ ਜਿਹੜੇ ਬੰਦੇ ਮੈਡੀਕਲ MD ਕਰਦੇ ਨੇ ਜਾਂ ਡਾਕਟਰ ਬਣਨਾ ਚਾਹੁੰਦੇ ਨੇ, ਉਹ ਤਾਂ ਇੱਥੇ ਐਡਮਿਸ਼ਨ ਮਿਲ ਜਾਂਦੀ ਹੈ, ਪਰ ਅੱਜ ਕੱਲ੍ਹ ਬਹੁਤੇ ਬੱਚਿਆਂ ਨੂੰ ਕਿਉਂਕਿ ਸੀਟ ਦੀਆਂ ਲਿਮੀਟੇਸ਼ਨ ਸੀਟਾਂ ਘੱਟ ਨੇ ਅਤੇ ਉਹ ਹੁਣ ਇੰਟਰਨੈਸ਼ਨਲ ਡਿਫਰੈਂਟ ਕੰਟਰੀ ਜਾ ਕੇ ਉੱਥੇ ਮੈਡੀਕਲ ਦੀ ਡਿਗਰੀ ਲੈ ਆਉਂਦੇ ਨੇ, ਕਈ ਇੰਡੀਆ ਜਾਂਦੇ ਨੇ, ਕਈ ਪਾਕਿਸਤਾਨ ਜਾਂਦੇ ਨੇ, ਕਈ ਚਾਈਨਾ ਜਾਂਦੇ ਨੇ, ਕਈ ਕਰੇਬੀਅਨ ਆਈਲੈਂਡ ਦੇ ਵਿੱਚ ਜਾਂਦੇ ਨੇ, ਕੋਈ ਰਸ਼ੀਆ ਜਾਂਦਾ, ਸੋ ਉਹ ਡਿਗਰੀ ਉੱਥੋਂ ਲਿਆਉਣ ਤੋਂ ਬਾਅਦ ਇੱਥੋਂ ਦੇ ਕੈਨੇਡਾ ਦੇ ਐਗਜ਼ਾਮ ਕਲੀਅਰ ਕਰਕੇ ਇੱਥੇ ਰੈਜੀਡੈਂਸੀ ਕਰ ਲੈਂਦੇ ਨੇ, ਜਦੋਂ ਰੈਜੀਡੈਂਸੀ ਕਰ ਲਏ ਫਿਰ ਉਹਨੂੰ ਲਾਇਸੈਂਸ ਮਿਲ ਜਾਂਦਾ, ਫਿਰ ਉਹ ਪ੍ਰੈਕਟਿਸ ਕਰਦੇ ਨੇ। ਹੁਣ ਬਾਹਲੇ ਬੱਚੇ ਕੀ ਹੁੰਦੇ ਨੇ ਕਿ ਉਹ MD ਦੀ ਡਿਗਰੀ ਤਾਂ ਬਾਹਰੋਂ ਕਰ ਲੈਂਦੇ ਨੇ ਅਤੇ ਇੱਥੇ ਆ ਕੇ ਐਗਜ਼ਾਮ ਵੀ ਪਾਸ ਕਰ ਲੈਂਦੇ ਨੇ, ਅਤੇ ਜਦੋਂ ਉਹ ਰੈਜੀਡੈਂਸੀ ਦੀ ਇੰਟਰਵਿਊ ਦੇਣ ਜਾਂਦੇ ਨੇ, ਜਦੋਂ ਇੰਟਰਵਿਊ ਬੁਲਾਉਂਦੇ ਨੇ, ਪਹਿਲਾਂ ਕੁਛ ਬੰਦਿਆਂ ਨੂੰ ਬੁਲਾਉਂਦੇ ਨੇ, ਉੱਥੇ ਉਹ ਫੇਸ ਨਹੀਂ ਕਰ ਸਕਦੇ, ਕਈ ਵਾਰੀ ਘਬਰਾਏ ਹੁੰਦੇ ਨੇ, ਕਈ ਵਾਰੀ ਕੰਪਨੀ ਕਹਿ ਜਾਂਦੀ ਹੈ ਵੀ ਛੱਡ ਪਰਾਂ, ਉਹ ਜੋ 2-3 ਵਾਰ ਕਿਤੇ ਗਲਤੀ ਨਾਲ ਰੈਜੀਡੈਂਸੀ ਨਹੀਂ ਕਰ ਸਕਦੇ ਅਤੇ ਉਹ ਪਰਮਾਨੈਂਟ ਛੱਡ ਦਿੰਦੇ ਨੇ, ਉਹਨਾਂ ਨੂੰ ਗਲਤ ਐਡਵਾਈਸ ਵੀ ਕਰਦੇ ਨੇ ਵੀ ਡਾਕਟਰ ਬਣਨਾ ਕੋਈ ਜ਼ਰੂਰੀ ਹੈ, ਤੂੰ ਕੋਈ ਹੋਰ ਕਰ ਲੈ ਨੌਕਰੀ, ਉਹ ਤੇਰੇ ਪੇਰੈਂਟਸ ਐਵੇਂ ਹੀ ਪੁਸ਼ ਕਰੀ ਜਾਂਦੇ ਨੇ। ਹਾਲਾਂਕਿ ਪੇਰੈਂਟਸ ਮੇਰੇ ਹਿਸਾਬ ਨਾਲ ਸਭ ਤੋਂ ਦੁਨੀਆ ਦੇ ਵਿੱਚ ਜੇ ਕੋਈ ਵੈਲਵੇਸ਼ਰ ਹੈ ਤਾਂ ਮਾਂ ਬਾਪ ਹੈ, ਹੋਰ ਕੋਈ ਨਹੀਂ ਹੋ ਸਕਦਾ। ਮਾਂ ਬਾਪ ਚਾਹੁੰਦੇ ਨੇ ਵੀ ਜੇ ਬੜਾ ਬਿਹੜਾ ਬੰਦਾ ਇੰਨਾ ਪੜ੍ਹ ਕੇ ਮੈਡੀਕਲ ਦੀਆਂ ਭਾਰੀ ਭਾਰੀ ਬੁੱਕਸ ਨੇ ਚੱਕ ਕੇ ਦੇਖਿਓ, ਮੈਂ ਤਾਂ ਚੱਕ ਕੇ ਦੇਖੀਆਂ ਨੇ, ਜਿਹੜਾ ਬੰਦਾ ਉਹ ਐਗਜ਼ਾਮ ਉਹ ਡਿਗਰੀ ਲੈ ਸਕਦਾ ਹੈ, ਅਤੇ ਜਿਹੜਾ ਬੰਦਾ ਕੈਨੇਡੀਅਨ ਐਂਡ ਅਮੈਰੀਕਨ ਕੈਨੇਡੀਅਨ QE ਹੈ, QE 1 ਹੈ, QE 2 ਹੈ, ਇਸੇ ਤਰੀਕੇ ਅਮੈਰੀਕਾ ਦਾ USMLE 1, 2, 3 ਸਾਰੇ ਐਗਜ਼ਾਮ ਇੰਨੇ ਹਾਰਡ ਪਾਸ ਕਰਕੇ ਚੰਗੇ ਨੰਬਰ 90 ਤੋਂ ਉੱਪਰ ਲੈ ਸਕਦਾ, ਉਹ ਇੰਟਰਵਿਊ 'ਚੋਂ ਜੇ ਅੱਜ ਨਹੀਂ ਤਾਂ ਕੱਲ੍ਹ ਨੂੰ ਨਹੀਂ ਤਾਂ ਪਰਸੋਂ, ਮੈਂ ਦੇਖਿਆ 13-13 ਸਾਲਾਂ ਬਾਅਦ ਵੀ ਬੰਦੇ ਬੱਚਿਆਂ ਨੇ ਰੈਜੀਡੈਂਸੀ ਲਈ ਹੈ। ਸੋ ਮੈਂ ਕੋਈ ਆਪਣੇ ਘਰਦਿਆਂ ਨੂੰ ਨਹੀਂ ਸੁਣਾ ਰਿਹਾ ਜਾਂ ਆਪਣੇ ਫਰੈਂਡ ਨੂੰ ਨਹੀਂ ਸੁਣਾ ਰਿਹਾ, ਮੈਂ ਕਹਿੰਦਾ ਦਿਲ ਛੱਡਣ ਦੀ ਲੋੜ ਨਹੀਂ, ਜਦੋਂ ਅਸੀਂ ਦਿਲ ਛੱਡ ਜਾਂਦੇ ਹਾਂ ਵੀ ਲੋਕ ਕੀ ਕਹਿਣਗੇ ਅਤੇ ਉਦੋਂ ਸਾਡੀ ਪ੍ਰੋਬਲਮ ਹੋ ਜਾਂਦੀ ਹੈ, ਉਦੋਂ ਅਸੀਂ ਜ਼ਿੰਦਗੀ ਦੇ ਵਿੱਚੋਂ ਨੁਕਸਾਨ ਕਰ ਬੈਠਦੇ ਹਾਂ ਆਪਣਾ, ਕਿਉਂਕਿ ਜਦੋਂ ਸਾਨੂੰ ਉੱਪਰ ਜਾਣ ਦਾ ਮੌਕਾ ਮਿਲ ਸਕਦਾ ਤਾਂ ਅਸੀਂ ਟਰਾਈ ਕਿਉਂ ਨਾ ਕਰੀਏ। ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਿਹੜਾ ਕਿ ਫੇਲੀਅਰ ਇਜ਼ ਨੋਰਮਲ, ਜਿਹੜੀਆਂ ਕੋਈ ਵੀ ਜਿਹੜੇ ਫੇਲੀਅਰਸ ਨੇ ਹਮੇਸ਼ਾ ਇੱਕ ਵਾਰੀ ਤਾਂ ਨਹੀਂ, ਜਿਹੜੇ ਐਡੀਸਟੋਨ ਜਿੱਥੇ ਮੈਂ ਬੈਠਾ ਆਪਣੇ ਸਟੂਡੀਓ 'ਚ ਬੈਠਾ, ਉਹਦੇ ਟਿਊਬ ਲੱਗੀ ਹੈ, ਉਹ ਜਿਹੜੇ ਲਾਈਟ ਬਣਾਈ ਸੀ ਐਡੀਸਨ ਨੇ, ਉਹਨੇ 1100 ਵਾਰ ਉਹਨੇ ਬਣਾਈ ਸੀਗੀ, ਫੇਲ ਹੋ ਗਿਆ ਸੀ, ਨਹੀਂ ਤਾਂ ਬੰਦਾ 150 ਵਾਰ ਤੋਂ ਛੱਡ ਪਰਾਂ, ਮੈਨੂੰ ਨਹੀਂ ਜਾਗਦਾ ਬੱਲਬ, 1100 ਵਾਰ ਟਰਾਈ ਕਰਨ ਤੋਂ ਬਾਅਦ ਉਹ ਕਾਮਯਾਬ ਹੋਇਆ ਸੀ। ਸੋ ਸਾਨੂੰ ਹਮੇਸ਼ਾ ਟਰਾਈ ਕਰਦੇ ਰਹਿਣਾ ਚਾਹੀਦਾ, ਦਿਲ ਕਦੇ ਨਹੀਂ ਛੱਡਣਾ ਚਾਹੀਦਾ, ਕਿਉਂਕਿ ਫੇਲੀਅਰ ਇਜ਼ ਨੋਰਮਲ ਐਂਡ ਇਟ ਇਜ਼ ਆਲਵੇਜ਼ ਦਾ ਡਾਰਕੈਸਟ ਬਿਫੋਰ ਡੌਨ, ਹਮੇਸ਼ਾ ਹਨੇਰਾ ਹੁੰਦਾ। ਤੁਸੀਂ ਰਾਤ ਨੂੰ ਵੀ ਬੈੱਡ 'ਤੇ ਪਏ ਹੁੰਦੇ ਜਦੋਂ ਵਾਸ਼ਰੂਮ ਜਾਂਦੇ ਹੋ, ਹਾਲਾਂਕਿ ਤੁਸੀਂ ਮੇਰੇ ਖਿਆਲ 'ਚ ਕਿੰਨੀ ਵਾਰੀ ਉੱਥੋਂ ਦੀ ਨਿਕਲਦੇ ਹੋ, ਪਰ ਜਦੋਂ ਹਨੇਰੇ 'ਚ ਵਾਸ਼ਰੂਮ ਤੋਂ ਬੈੱਡ 'ਤੇ ਉਹਨੇ ਹੱਥ ਲਾ ਕੇ ਦੇਖਦੇ ਦਰਵਾਜ਼ਾ ਕਿੱਥੇ ਹੈ, ਕਿਉਂਕਿ ਹਨੇਰਾ ਹੁੰਦਾ। ਅਤੇ ਜੇ ਅਸੀਂ ਐਮਰਜੈਂਸੀ ਲਾਈਟ ਲਾ ਦੀ ਸਿੱਧੇ ਤੁਰੇ ਆਉਂਦੇ ਹਾਂ, ਜਾਂ ਕਹਿ ਲਓ ਵੀ ਸੂਰਜ ਜਦੋਂ ਹਨੇਰਾ ਹੁੰਦਾ, ਜਦੋਂ ਸੂਰਜ ਚੜ੍ਹਦਾ ਸਵੇਰੇ ਸਵੇਰੇ ਆਪੀ ਸਾਰਾ ਕੁਝ ਚਾਨਣਾ ਹੁੰਦਾ। ਸੋ ਬੁਰੇ ਦਿਨ ਨਹੀਂ ਜੇ ਰਹਿੰਦੇ ਤਾਂ ਚੰਗੇ ਦਿਨ ਡੈਫੀਨੇਟਲੀ ਆਉਣਗੇ, ਬੁਰੇ ਦਿਨਾਂ ਦੀ ਸਾਨੂੰ ਕਦੇ ਪਰਵਾਹ ਨਹੀਂ ਕਰਨੀ ਚਾਹੀਦੀ। ਸੋ ਹੁਣ ਆਪਾਂ ਸੈਕੰਡ ਲੈਟਸ ਸੀ ਦ ਸੈਕੰਡ ਸੌਂਗ, ਫਿਰ ਇਹਨੂੰ ਟੋਪਿਕ ਨੂੰ ਕੰਟੀਨਿਊ ਕਰਾਂਗੇ।
ਡੁਬਕੀਆਂ ਸਿੰਧੂ ਮੈਂ ਗੋਤਾਖੋਰ ਲਗਾਤਾ ਹੈ, ਡੁਬਕੀਆਂ ਸਿੰਧੂ ਮੈਂ ਗੋਤਾਖੋਰ ਲਗਾਤਾ ਹੈ, ਜਾ ਜਾ ਕਰ ਖਾਲੀ ਹਾਥ ਲੌਟ ਕਰ ਆਤਾ ਹੈ, ਮਿਲਤੇ ਨਹੀਂ ਸਹਿਜ ਹੀ ਮੋਤੀ ਗਹਿਰੇ ਪਾਣੀ ਮੈਂ, ਮਿਲਤੇ ਨਹੀਂ ਸਹਿਜ ਹੀ ਮੋਤੀ ਗਹਿਰੇ ਪਾਣੀ ਮੈਂ, ਮੁੱਠੀ ਉਸਕੀ ਖਾਲੀ ਹਰ ਬਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ। ਔਰ ਅੰਤਿਮ ਪਦ ਹੈ ਕਿ ਅਸਫਲਤਾ ਇੱਕ ਚੁਣੌਤੀ ਹੈ, ਇਸੇ ਸਵੀਕਾਰ ਕਰੋ, ਅਸਫਲਤਾ ਇੱਕ ਚੁਣੌਤੀ ਹੈ, ਇਸੇ ਸਵੀਕਾਰ ਕਰੋ, ਕਿਆ ਕਮੀ ਰਹਿ ਗਈ ਦੇਖੋ ਔਰ ਸੁਧਾਰ ਕਰੋ, ਜਬ ਤੱਕ ਨਾ ਸਫਲ ਹੋ ਨੀਂਦ ਚੈਨ ਕੋ ਤਿਆਗੋ ਤੁਮ, ਜਬ ਤੱਕ ਨਾ ਸਫਲ ਹੋ ਨੀਂਦ ਚੈਨ ਕੋ ਤਿਆਗੋ ਤੁਮ, ਸੰਘਰਸ਼ ਕਾ ਮੈਦਾਨ ਛੋੜ ਕਰ ਮਤ ਭਾਗੋ ਤੁਮ, ਕੁਛ ਕੀਏ ਬਿਨਾ ਹੀ ਜੈ ਜੈਕਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ।
ਦੇਖੋ ਜੋ ਆਪ ਚਾਹਤੇ ਹੋ वो आपको मिले या ना मिले वो अलग बात है, लेकिन आप कोशिश भी ना करो ये तो बहुत गलत बात है। देखो आपको पता लग ही गया होगा आज इस वीडियो में क्या होने वाला है।
ਤੇਰੀ ਰਜ਼ਾ ਕਿਆ ਹੈ, अजीत सुनते हो?
अब कह भी दो।
कितनी दफा तो कह चुकी हूँ।
मगर कब?
अब कुछ कहना वहना नहीं है, बस लेके जाना पड़ेगा आपको हियर मैक्स हियरिंग सेंटर पर।
अल्टीमेट हियरिंग सॉल्यूशन, नो ऑब्लिगेशन, कॉम्प्लीमेंट्री हियरिंग टेस्ट।
हियर मैक्स हियरिंग सेंटर, कॉल शिराज 416-792-8792।
रिंगिंग, बजिंग, हिसिंग, टाइम टू गेट योर हियरिंग चेक।
Buy one hearing aid, get one 15% off. 416-792-8792. Ultimate Hearing Solution, 416-792-8792.
First mortgage, second mortgage, ya phir hove loan.
Socho na bas, bilkul bhi, hone milao phone.
416-502-8000 स्ट्रेस चाहे लख दा होवे या कख दा, उस जिंदगी मुश्किल कर देता है। बाकी बातें एक तरफ, आपके फाइनेंशियल स्ट्रेस का हल है शिराज शफीक, जिनके पास है मिलियंस ऑफ डॉलर्स के प्राइवेट फंड्स। लास्ट मिनट क्लोजिंग्स हो या डिफिकल्टीज, सभी के लिए शिराज शफीक 416-502-8000। लाइसेंस नंबर 10845। इंडिपेंडेंटली ओन्ड एंड ऑपरेटेड।
अकाल 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 मॉर्गेज।
वेलकम बैक। जिस तरह की तुहानू पता ही है कि अज आपां गिव अप दे टॉपिक दे उत्ते गलबात कर रहे हैं, तुसी भी स्टूडियो च मैनू कॉल कर सकते हो जे तुसी कोई इस टॉपिक दे बारे अपने विचार देने ने। सो ये जिहड़ा टॉपिक है, इहदे विच मेन जिहड़ी गल आ उही है कि वी शुड नॉट केयर अदरस बट पीपल थिंक ऑन अवर फेलियर्स। कि लोग आपां डर जांदे आ वी ओह कहणगे यार नौकरी इहनां नूं मिलदी तां नहीं, पढ़दा नौकरी इहनूं रेजीडेंसी नहीं मिली, इहदा बिजनेस घाटा पिया। लोगों की परवाह ना करो किन्ने वारी फेल होए हो, सगो इन्ना अपने आप नूं बोल्ड करो। जिस तरह कि यह गाना है ना कि जिहड़ा सुणिया तुसीं कि खुदी को कर बुलंद इतना कि हर तकदीर से पहले खुदा बंदे से खुद पूछे बता तेरी रजा क्या है। इहदा मतलब यह है कि वी शुड बी सो बोल्ड दैट even when he is writing our destiny, who God, when he is writing our destiny, he should ask us ke oh child what is your wish, ke parmatma sanu puche tu ki chahuna hai, inne apne aap nu takda kar lo. So is karke tusi jehdi confidence hai na ohi bada main topic hai. Tusi india de vich dekh lo, apan mere khayal indian log ta dekhde ne apna Kapil Sharma da show bada popular, jinne sade celebrities ne che Amitabh Bachchan jidde bade bade jehde vi filma रिलीज़ करते हैं वह कपिल शर्मा के शो ते आते हैं, तो उसके विच एक लड़की आ उसनू भारती सिंह कहते हैं। हुण तां पतली हो गई, पहला तो भारत के पक्षों बड़ी भारी सी, भारती तो भारी हुंदी सी। उसकी स्टोरी यह है कि अमृतसर की रहने वाली है, 1996 मदर फैक्ट्री काम करती से, रात नू कंबलों के कपड़े सींदी हुंदी सी, पर वह इन्नी भारी सी किसी नाल बोलदी, लोग उसदा फन उड़ाउंदे सी। कॉलेज पढ़ी है वह GCW मेरे ख्याल अमृतसर जिथे मैं भी पढ़ाया, उत्थे पढ़ी है। वह इन्ना ही बोल्ड सी, किसे नाल गल नहीं करदी सी। पहली गल तो वह नैशनल दी शूटर बनी, उस तो बाद प्यो दा नेपाली है, मां पंजाब बनया। जदों वड्डी होई हुण तुसीं देख लो उन्हें कोई कमी नहीं छड्डी। नैशनल दा अवार्ड जितन तो बाद वह हासी मजाक करदी सी, जोक सुणाउंदी हुंदी सी, ते उहदे विच जिहड़ी लाफ्टर दा जिहड़ा शो है उहदे विच वह सिलेक्ट होगी इंडियन लाफ्टर चैलेंज दे विच, ते अज वह बड़ी पॉपुलर है। हाँ जी, सो उस करके कदे भी अपन यह गल मन लेनी चाहिए है। भारती कहती है नैवर लिसन टू दोज फ्रेंड्स हू अडवाइज टू गिव अप एज यू कैन डू इट। भारती अपनी कहते कि मैनू बड़े बंदे कहते जो मैं कॉलेज पढ़ती तू नहीं कर सकती, तू की करेंगी, तू स्टेज पर किमें जाएंगी, तू राइफल का निशाना किमें बना नहीं। कहती लोगों की परवाह ना करो, अपने अंदर जो कॉन्फिडेंस है ना उन्हू पैदा करो। हैरी पॉटर दुनिया की सब तो मशहूर किताब है, मूविया भी बनिया भी हैं। जोड़े बंदे एले गए ने उत्थे किड्डे वड्डी उन्हां दा प्रोग्राम है। जिहड़ी हैरी पॉटर है वह 500 मिलियन उहदियां बुक्स छपियां ने, वह भी 73 लैंग्वेजेज दे विच। उहदी जिहड़ी राइटर है JK रॉलिंग, तुसीं गूगल करके पढ़ो, वह मैं उहदी सारी स्टोरी पढ़ी है लाइफ की। वह अनइंपलॉयड सीगी, अनइंपलॉयमेंट लैके अपना गुजारा करती सी। हाँ जी, तो वह एक बार इंग्लैंड च लंडन तो मॉनचेस्टर रेल दे विच सफर कर रही सी, कुछ आइडिया आया, तो आइडिया आके क्योंकि उन्हें वह लिखता बुक लिखी हाथों नाल छपी नहीं, तो उन्हें एक पहला पबलिशर नूं भेजा, उन्हें देख के कहता नो मैं नहीं इहनूं छापनी, दूजे नूं भेजा, तीजे नूं भेजा, चौथे नूं भेजा, 12 बार उन्हें पबलिशर नूं भेजा कि मेरी बुक छाप दिओ, किसी ने नहीं छापी। ਪਰ ਉਹ ਭੇਜ ਦੀ ਗਈ ਨਹੀਂ ਤਾਂ ਬੰਦਾ ਕਹਿੰਦਾ ਯਾਰ ਜੇ ਚਾਰ ਪੰਜ ਪਬਲਿਸ਼ਰਜ਼ ਨੂੰ ਭੇਜ ਦਿਓ ਤਾਂ ਕਿ ਨਹੀਂ ਹੈ। ਮੈਨੂੰ ਯਾਦ ਹੈ ਕਾਲਜ ਦੇ ਵਿੱਚ ਮੈਂ ਇੱਕ ਆਰਟੀਕਲ ਲਿਖਿਆ ਅਤੇ ਮੈਂ ਆਪਣੇ ਪ੍ਰੋਫੈਸਰ ਸਾਹਿਬ ਨੂੰ ਦਿੱਤਾ ਕਿ ਆਹ ਕਾਲਜ ਦੇ ਮੈਗਜ਼ੀਨ ਛਾਪ ਦਿਓ। ਉਹ ਬਿਰਜੂ ਦੀ ਹਲਵਾਈ ਦੀ ਦੁਕਾਨ 'ਤੇ ਖੜ੍ਹੇ ਸੀਗੇ ਜਿੱਥੇ ਸਮੋਸੇ ਬਣਦੇ ਸੀ, ਉਹ ਦੇਖ ਕੇ ਮੈਨੂੰ ਕਹਿੰਦੇ ਇਹ ਕੋਈ ਆਰਟੀਕਲ ਸਿੱਟ ਦੇ ਭੱਠੀ 'ਚ। ਉਹ ਮੈਨੂੰ ਡੀਮੋਰਲਾਈਜ਼ ਕੀਤਾ, ਸੋਰੀ ਫਾਰ ਦੈਟ ਪ੍ਰੋਫੈਸਰ। ਹਾਲਾਂਕਿ ਮੈਂ ਉਦੋਂ ਬਾਅਦ ਬੁੱਕ ਵੀ ਲਿਖੀਆਂ, ਕਿੰਨੇ ਆਰਟੀਕਲ ਇੰਟਰਨੈਸ਼ਨਲ ਛਪੇ ਨੇ। ਸੋ ਉਹ ਡਿਸਕਰੇਜ ਮੈਨੂੰ ਕੀਤਾ, ਪਰ ਮੈਂ ਆਪਣਾ ਹੌਸਲਾ ਨਹੀਂ ਛੱਡਿਆ ਵੀ ਕੋਈ ਗੱਲ ਨਹੀਂ, ਹੋ ਸਕਦਾ ਵੀ ਕਿਉਂਕਿ ਹੈ। ਸੋ ਇਸੇ ਤਰ੍ਹਾਂ ਹੀ ਜੇਕੇ ਰੋਲਿੰਗ ਨੇ ਉਹ ਡਿਫਰੈਂਟ ਜਿਹੜੇ ਪਬਲਿਸ਼ਰ ਸੀ ਜਾਂਦੇ ਰਹੇ, ਅਤੇ ਉਹਦੀ ਗੱਲ ਮਜ਼ੇਦਾਰ ਇਹ ਹੈ ਵੀ ਇੱਕ ਪਬਲਿਸ਼ਰ ਨੇ ਰਿਫਿਊਜ਼ ਕਰਤਾ ਸੀਗਾ, ਪਰ ਉਹਨੇ ਦੇਖਿਆ ਵੀ ਉਹਦੀ ਜਿਹੜੀ ਕੁੜੀ ਹੈ ਉਹ ਰਾਤ ਨੂੰ ਕੁਛ ਪੜ੍ਹ ਰਹੀ ਹੈ ਐਗਜ਼ਾਮ ਦੇ ਦਿਨ, ਉਹਨੇ ਸੋਚਿਆ ਵੀ ਐਗਜ਼ਾਮ ਦੀ ਤਿਆਰੀ ਕਰਦੀ ਹੋਊਗੀ, ਵੀ ਇਹ ਲੇਟ ਨਾਈਟ ਤੱਕ ਪੜ੍ਹਦੀ ਰਹਿੰਦੀ ਹੈ, ਸਵੇਰੇ ਫਿਰ ਉੱਠ ਕੇ ਪੜ੍ਹਦੀ ਹੈ, ਦੁਪਹਿਰੇ ਹੀ ਪੜ੍ਹਦੀ ਹੈ। ਅਤੇ ਉਹਨੇ ਜਦੋਂ ਦੇਖਿਆ ਵੀ ਕੀ ਪੜ੍ਹਦੀ ਹੈ ਤਾਂ ਉਹਨੇ ਦੇਖਿਆ ਵੀ ਉਹ ਜੇਕੇ ਰੋਲਿੰਗ ਦੀ ਜਿਹੜੀ ਹੈਰੀ ਪੋਟਰ ਲਿਖੀ ਸੀ ਪਬਲਿਸ਼ ਕਰਾਉਣ ਲਈ ਉਹ ਪੜ੍ਹਦੀ ਹੈ। ਤਾਂ ਉਹਨੂੰ ਆਇਆ ਵੀ ਜੇ ਮੇਰੀ ਕੁੜੀ ਇੰਨਾ ਸ਼ੌਕ ਨਾਲ ਪੜ੍ਹਦੀ ਹੈ ਤਾਂ ਇਹ ਬੱਚੇ ਕਿੰਨਾ ਸ਼ੌਕ ਨਾਲ ਪੜ੍ਹਨਗੇ। ਸੋ ਉਹਨੇ ਫਸਟ ਟਾਈਮ ਉਸ ਬੁੱਕ ਨੂੰ ਛਾਪਿਆ। ਤਾਂ ਕਹਿਣ ਦਾ ਪਰਪਜ਼ ਇਹ ਹੈ ਵੀ ਜਿਹੜੀ ਅੱਜ ਉਹ ਬਿਲੀਅਨੇਅਰ ਹੋਈ ਹੈ ਲੇਡੀ, ਕਿਸੇ ਟਾਈਮ ਉਹ ਅਨਇੰਪਲਾਇਮੈਂਟ ਦੇ ਉੱਤੇ ਬੇਸ ਕਰਦੀ ਸੀ। ਹਾਂਜੀ, ਸੋ ਅੱਜ ਜਿਹੜਾ ਬੰਦਾ ਆਪਣੇ ਆਪ ਨੂੰ ਕਮਜ਼ੋਰ ਸਮਝ ਬੈਠਦਾ, ਉਹਨੂੰ ਅਹਿਸਾਸ ਹੀ ਨਹੀਂ ਕਿ ਮੇਰੇ ਅੰਦਰ ਕਿੰਨੀ ਵੱਡੀ ਤਾਕਤ ਹੈ। ਕੁੱਲ ਕਾਇਨਾਤ ਨੂੰ, ਕੁੱਲ ਦੁਨੀਆ ਨੂੰ ਪੈਦਾ ਕਰਨ ਵਾਲੀ ਤਾਕਤ ਉਹ ਖੁਦਾ, ਉਹ ਰੱਬ, ਉਹ ਵਾਹਿਗੁਰੂ ਮੇਰੇ ਅੰਦਰ ਹੈ। ਫਿਰ ਉਸ ਤਾਕਤ ਦੇ ਹੁੰਦੇ ਜਦੋਂ ਰੱਬ ਮੇਰੇ ਅੰਦਰ ਹੈ, ਖੁਦਾ ਮੇਰੇ ਅੰਦਰ ਹੈ, ਵਾਹਿਗੁਰੂ ਮੇਰੇ ਅੰਦਰ ਹੈ, ਫਿਰ ਮੈਨੂੰ ਦੁਨੀਆ ਤੋਂ ਡਰਨ ਦੀ ਕੀ ਲੋੜ ਹੈ? ਵਿਸ਼ਵਾਸ ਕਰੋ ਪੱਕੇ ਤੌਰ 'ਤੇ ਕਿ ਸਾਡੀ ਜਿਹੜੀ ਤਾਕਤ ਹੈ ਖੁਦਾ ਅੱਲਾ ਵਾਹਿਗੁਰੂ ਪਰਮਾਤਮਾ ਉਹ ਸਾਡੇ ਅੰਦਰ ਹੈ, ਅਤੇ ਜਿੰਨੀਆਂ ਵੀ ਮੁਸੀਬਤਾਂ ਨੇ, ਮੁਸ਼ਕਲਾਂ ਨੇ ਉਹ ਬਾਹਰ ਨੇ। ਜਦੋਂ ਬਚਾਉਣ ਵਾਲਾ ਸਾਡੇ ਅੰਦਰ ਹੈ ਤਾਂ ਬਾਹਰ ਦੀਆਂ ਮੁਸ਼ਕਲਾਂ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੀਆਂ। ਕਬੀਰ ਸਾਹਿਬ ਨੇ ਕਿਹਾ ਸੀ, ਕਬੀਰ ਮਨੁਆ ਏਕ ਹੈ ਚਾਹੇ ਜਹਾਂ ਲਗਾਏ, ਚਾਹੇ ਹਰੀ ਕਾ ਭਜਨ ਕਰ ਚਾਹੇ ਬਿਸੇ ਕਮਾਏ। ਜੇ ਅਸੀਂ ਪਰਮਾਤਮਾ ਦੇ ਲੜ ਲੱਗ ਜਾਂਗੇ ਅਸੀਂ ਡਿਫਰੈਂਟ ਤਰ੍ਹਾਂ ਦੀ ਤਰੱਕੀ ਕਰ ਦਾਂਗੇ। ਜੇ ਅਸੀਂ ਵਿਸ਼ੇ ਵਿਕਾਰਨ ਸ਼ਰਾਬਾਂ ਕਬਾਬਾਂ ਦੇ ਮਗਰ ਲੱਗੇ ਰਹਾਂਗੇ ਤਾਂ ਫਿਰ ਅਸੀਂ ਉਸ ਤਰ੍ਹਾਂ ਦੇ ਹੋ ਜਾਂਗੇ। ਛੋਟੀ ਜਿਹੀ ਇਗਜ਼ਾਮਪਲ ਲੈ ਲਓ, ਜੇ ਆਪਾਂ ਘਰ ਦੇ ਵਿੱਚ ਬੈਠੇ ਹਾਂ, ਮੈਂ ਸਟੂਡੀਓ ਦੇ ਵਿੱਚ ਬੈਠਾ, ਜੇ ਬਾਹਰ ਮੀਂਹ ਪੈ ਰਿਹਾ, ਤੂਫਾਨ ਆ ਰਿਹਾ, ਹਨੇਰੀ ਆ ਰਹੀ ਹੈ, ਮੇਰਾ ਕੱਖ ਨਹੀਂ ਵਿਗਾੜ ਸਕਦੀ। ਕਿਉਂ? ਕਿਉਂਕਿ ਮੈਂ ਸੇਫ ਹਾਂ ਆਪਣੇ ਅੰਦਰ। ਜਦੋਂ ਮੇਰਾ ਘਰ ਅੰਦਰੋਂ ਸੇਫ ਹੈ ਤਾਂ ਬਾਹਰ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ ਉਹਦੇ ਅੰਦਰ ਜਿਹੜੀ ਕੁੱਲ ਕਾਇਨਾਤ ਬੈਠੀ ਹੈ, ਪਰਮਾਤਮਾ ਬੈਠਾ, ਜਦੋਂ ਉਹ ਅਸੀਂ ਉਹਦੇ ਅੰਦਰ ਬੈਠੇ ਹਾਂ, ਸੇਫ ਹਾਂ, ਤਾਂ ਸਾਡਾ ਕੋਈ ਬਾਹਰਲੀਆਂ ਦੁੱਖ ਤਕਲੀਫਾਂ ਕਿਵੇਂ ਸਾਡਾ ਨੁਕਸਾਨ ਕਰ ਸਕਦੀਆਂ? ਸਾਨੂੰ ਵਿਸ਼ਵਾਸ ਦੇ ਨਾਲ ਆਪਣੀ ਮੈਡੀਟੇਸ਼ਨ ਕਰਨੀ ਚਾਹੀਦੀ ਹੈ। ਹਰ ਵਕਤ ਉਸ ਤਾਕਤ ਦਾ, ਉਸ ਖੁਦਾ ਦਾ, ਅੱਲਾ ਦਾ, ਵਾਹਿਗੁਰੂ ਦਾ ਆਸਰਾ ਲੈ ਕੇ ਮੁਸੀਬਤ ਨੂੰ ਕਹੋ ਕਿ ਮੁਸੀਬਤ ਤੂੰ ਮੇਰਾ ਕੁਛ ਨਹੀਂ ਕਰ ਸਕਦੀ ਕਿਉਂਕਿ ਮੇਰੇ ਕੋਲ ਜਿਹੜੀ ਤਾਕਤ ਹੈ। ਦੇਖੋ ਨਾ, ਆਪਣਾ ਪਿਓ ਹੈ, ਆਪਣਾ ਪਿਓ ਹੈ। ਜਦੋਂ ਅਸੀਂ ਸਕੂਲ 'ਚ ਜਾਂਦੇ ਹੁੰਦੇ ਸੀਗੇ, ਬੱਚਿਆਂ ਦੇ ਪਿਓ ਵੀ ਹੁੰਦੇ ਸੀ, ਅਸੀਂ ਟੌਰ ਨਾਲ ਤੁਰ ਕੇ ਜਾਂਦੇ ਸੀ, ਮੇਰਾ ਪਿਓ ਮੇਰੇ ਨਾਲ ਹੈ, ਵੀ ਕਿਉਂ ਵੀ ਮੈਨੂੰ ਪ੍ਰੋਟੈਕਸ਼ਨ ਕਰੂਗਾ। ਜੇ ਉਹ ਤਾਂ ਸਾਡਾ ਪਿਓ ਹੈ, ਉਹਦੀ ਤਾਂ 60 ਸਾਲ ਦੀ ਉਮਰ ਹੈ, ਇਹ ਤਾਂ 70 ਦੀ 80 ਦੀ ਹੋਊਗੀ ਸਾਡਾ ਲੇਖ। ਪਰ ਜਿਹੜੀ ਪਰਮਾਤਮਾ ਜੀ ਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਜਿਹਦੇ ਆਦਿ ਸੱਚ ਜਗਾਤ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਜਿਹੜਾ ਆਦਿ ਜਗਾਤ ਤੋਂ ਸਦਾ ਤੋਂ ਚੱਲਿਆ ਆ ਰਿਹਾ, ਅਤੇ ਉਹ ਸਾਡੇ ਨਾਲ ਹੈ, ਅਤੇ ਫਿਰ ਦੁਨੀਆ ਦੀਆਂ ਅੰਦਰ ਸਾਨੂੰ ਤਕਲੀਫਾਂ ਕੁਛ ਵੀ ਨਹੀਂ ਕਰ ਸਕਦੀਆਂ। ਗੱਲ ਤਾਂ ਵਿਸ਼ਵਾਸ ਕਰਨ ਦੀ ਹੈ। ਦਾਦੂ ਦਿਆਲ ਇੱਕ ਸੰਤ ਹੋਏ ਨੇ, ਉਹਨਾਂ ਨੇ ਕਿਹਾ, ਸਤਸੰਗ ਪਸ਼ੂ ਸੇ ਮਾਨਸ ਕਰੇ। ਸਤਸੰਗ ਹੁੰਦਾ ਸੱਚੀ ਕੰਪਨੀ, ਧਾਰਮਿਕ ਲੋਕਾਂ ਦੀ ਕੰਪਨੀ, ਮੁਰਸ਼ਦ ਦੀ ਕੰਪਨੀ, ਜਿਹੜੇ ਪਰਮਾਤਮਾ ਨਾਲ ਇੱਕਮਿਕ ਹੋ ਚੁੱਕੇ ਨੇ। ਸਤਸੰਗ ਪਸ਼ੂ ਸੇ ਮਾਨਸ ਕਰੇ, ਮਾਨਸ ਸੇ ਸਿੱਧ ਹੋਏ ਦਾਦੂ, ਸਿੱਧ ਸੇ ਦੇਵਤਾ ਔਰ ਦੇਵਤਾ ਨਿਰੰਜਨ ਹੋਏ। ਸੋ ਦੱਸਣ ਦਾ ਪਰਪਜ਼ ਇਹ ਹੈ ਕਿ ਇੱਕ ਇਨਸਾਨ ਦੇ ਵਿੱਚ ਪੰਜ ਗੁਣ ਹੁੰਦੇ ਨੇ। ਪਹਿਲਾ ਗੁਣ ਕੀ ਹੁੰਦਾ? ਪਸ਼ੂ ਬਿਰਤੀ, ਜਿਵੇਂ ਗੁਰਬਾਣੀ 'ਚ ਆਉਂਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾਂ ਕਰੇ ਦਿਨ ਰਾਤ, ਕਿ ਅਸੀਂ ਬੰਦੇ ਹਾਂ ਪਰ ਕੰਮ ਅਸੀਂ ਜਾਨਵਰਾਂ ਵਾਲੇ ਕਰਦੇ ਹਾਂ। ਸੋ ਇਸ ਕਰਕੇ ਬੰਦੇ ਹੋ ਕੇ ਸਾਨੂੰ ਬੰਦੇ ਵਾਲੇ ਕੰਮ ਕਰਨੇ ਚਾਹੀਦੇ ਸੀ, ਪਰ ਅਸੀਂ ਜਾਨਵਰਾਂ ਵਾਲੇ ਕੰਮ ਕਰਦੇ ਹਾਂ। ਸੋ ਇਹਨੂੰ ਪਸ਼ੂ ਬਿਰਤੀ ਕਹਿੰਦੇ ਨੇ। ਫਿਰ ਹੈਗੀ ਇਨਸਾਨ ਦੀ ਬਿਰਤੀ। ਇਨਸਾਨ ਦੀ ਬਿਰਤੀ ਇਹ ਹੁੰਦੀ ਹੈ, ਕੁਛ ਆਪਣਾ ਵੀ ਖਿਆਲ ਕਰਦਾ, ਕੁਛ ਲੋਕਾਂ ਦਾ ਵੀ ਖਿਆਲ ਕਰਦਾ। ਫਿਰ ਸਿੱਧ ਬਿਰਤੀ ਹੁੰਦੀ ਹੈ, ਜਦੋਂ ਤੁਸੀਂ ਮੈਡੀਟੇਸ਼ਨ ਕਰਕੇ ਅੰਦਰ ਪਾਵਨਾ ਕਰ ਲੈਂਦੇ ਹੋ। ਫਿਰ ਦੇਵਤਾ ਬਿਰਤੀ ਹੁੰਦੀ ਹੈ। ਦੇਵਤਾ ਬਿਰਤੀ ਉਹ ਕਹਿੰਦੇ ਇਹਨੂੰ ਦੇਣਾ ਹੀ ਦੇਣਾ, ਲੈਣਾ ਕੁਛ ਨਹੀਂ। ਸੂਰਜ ਨੂੰ ਆਪਾਂ ਦੇਵਤਾ ਕਹਿੰਦੇ ਹਾਂ, ਜਲ ਨੂੰ ਆਪਾਂ ਦੇਵਤਾ ਕਹਿੰਦੇ ਹਾਂ, ਹਵਾ ਨੂੰ ਆਪਾਂ ਦੇਵਤਾ ਕਹਿੰਦੇ ਹਾਂ। ਕਦੇ ਤੁਸੀਂ ਦੱਸੋ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਉਹ ਇੰਡੀਆ, ਚਾਹੇ ਉਹ ਕੈਨੇਡਾ, ਚਾਹੇ ਉਹ ਅਮੈਰੀਕਾ, ਸਾਨੂੰ ਬਿਜਲੀ ਮਿਲਦੀ ਹੈ, ਹੀਟ ਮਿਲਦੀ ਹੈ, ਤੁਸੀਂ ਫ੍ਰੀ ਮਿਲਦੀ ਹੈ, ਸਰਕਾਰ ਬਿੱਲ ਲੈ ਲੈਂਦੀ ਹੈ, ਜੇ ਨਾ ਉਹ ਕਨੈਕਸ਼ਨ ਕੱਟ ਦਿੰਦੀ ਹੈ। ਪਰ ਸੂਰਜ ਨੇ ਕਦੇ ਆਪਣਾ ਕਨੈਕਸ਼ਨ ਕੱਟਿਆ? ਅਸੀਂ ਸਾਹ ਲੈਂਦੇ ਹਾਂ ਹਵਾ ਤੋਂ, ਜੇ ਏਅਰ ਕੰਡੀਸ਼ਨ ਲਾਉਂਦੇ ਹਾਂ ਸਾਨੂੰ ਪੈਸੇ ਦੇਣੇ ਪੈਂਦੇ ਨੇ। ਜਿਹੜੀ ਸਾਹ ਲੈਂਦੇ ਹਾਂ, ਕਦੇ ਪਵਨ ਦੇਵ ਨੇ ਹਵਾ ਨੇ ਕਿਹਾ ਮੈਨੂੰ ਬਿੱਲ ਦਿਓ, ਮੈਂ ਤੁਹਾਨੂੰ ਇੰਨੇ ਸਾਹ ਲੈ ਚੁੱਕੀ। ਸੋ ਇਹ ਦੇਵਤੇ ਵਾਲੇ ਗੁਣ ਨੇ ਜਦੋਂ ਹਮੇਸ਼ਾ ਦੇਣ ਦੀ ਭਾਵਨਾ ਹੋਵੇ। ਅਤੇ ਨਿਰੰਜਨ ਤਾਂ ਪਰਮਾਤਮਾ ਨੂੰ ਕਹਿੰਦੇ ਨੇ, ਖੁਦਾ ਨੂੰ ਕਹਿੰਦੇ ਨੇ, ਅੱਲਾਹ ਨੂੰ ਕਹਿੰਦੇ ਨੇ, ਜਿਹਦੇ ਵਿੱਚ ਹਰ ਗੁਣ ਹੀ ਗੁਣ ਨੇ। ਸੋ ਇਹਦੇ ਵਿੱਚ ਜਿਹੜੇ ਪਸ਼ੂ ਵਾਲੇ ਗੁਣ ਕਿਵੇਂ ਨੇ, ਦੇਖੋ ਮੈਂ ਥੋੜ੍ਹੀ ਲਾਈਟ ਨੋਟ ਸੁਣਾ ਦੇਣਾ। ਦੋ ਗਧੇ ਸੀਗੇ, ਐਸ ਹੈਂਜੀ, ਖੋਤੇ ਕਹਿ ਲਓ, ਡੌਂਕੀ ਕਹਿ ਲਓ, ਕੁਛ ਵੀ ਕਹਿ ਲਓ, ਤਾਂ ਕਿ ਕਲੀਅਰ ਹੋ ਜੇ। ਵੈਸੇ ਤਾਂ ਬੰਦਿਆਂ ਨੂੰ ਵੀ ਖੋਤਾ ਕਿਹਾ ਜਾਂਦਾ ਕਈ ਵਾਰੀ। ਸੋ ਦੋ ਗਧਿਆਂ ਦੇ ਗਲ ਦੇ ਵਿੱਚ ਰੱਸੀ ਪਾ ਤੀ ਕਿਸੇ ਨੇ, ਸਮਝਾਉਣ ਦੇ ਲਈ ਰੱਸੀ ਪਾ ਤੀ, ਅਤੇ ਰੱਸੀ ਪਾ ਕੇ ਉਹਨਾਂ ਨੂੰ ਖੜਾਤਾ ਸੈਂਟਰ 'ਚ, ਅਤੇ ਦੋਨਾਂ ਗਧਿਆਂ ਦੇ ਸਾਈਡ 'ਤੇ ਘਾਹ ਰੱਖਤਾ, ਜਾਂ ਕਹਿ ਲਓ ਕੁਛ ਵੀ ਖਾਣ ਵਾਲੀ ਚੀਜ਼ ਰੱਖਤੀ, ਅਤੇ ਰੱਖ ਕੇ ਉਹ ਦੋਨਾਂ ਗਧਿਆਂ ਦਾ ਘਾਹ ਕਨੀ ਨੂੰ ਕਰਤਾ ਮੂੰਹ। ਜਦੋਂ ਗਧਿਆਂ ਨੇ ਦੇਖਿਆ ਆਪਣੇ ਆਪਣੇ ਪਾਸੇ ਘਾਹ ਪਿਆ, ਉਹ ਉੱਧਰ ਨੂੰ ਖਿੱਚੇ, ਉਹ ਉੱਧਰ ਨੂੰ ਖਿੱਚੇ, ਉਹ ਲੜ ਪਏ, ਕਿਉਂਕਿ ਘਾਹ ਖਾਣਾ ਚਾਹੁੰਦੇ ਸੀਗੇ, ਘਾਹ ਕੋਲੇ ਪਹੁੰਚ ਨਹੀਂ ਸਕਦੇ, ਗਰਦਨ ਦੇ ਉੱਤੇ ਖੂਨ ਨਿਕਲਿਆ, ਮਰਨ ਵਾਲੇ ਹੋ ਗਏ। ਜੇ ਸਿਆਣੇ ਹੁੰਦੇ ਜਾਂ ਇਨਸਾਨ ਹੁੰਦੇ, ਜਿਹੜੇ ਖੋਤੇ ਨੇ, ਜੇ ਸਾਡੇ ਵਰਗੇ ਹੁੰਦੇ, ਤੇ ਉਹਨੇ ਪਹਿਲੇ ਖੋਤੇ ਨੂੰ ਕਹਿਣਾ, ਯਾਰ ਆਪਾਂ ਲੜਦੇ ਕਿਉਂ ਆ, ਪਹਿਲਾਂ ਤੇਰੇ ਵਾਲਾ ਘਾਹ ਖਾ ਲੈਂਦੇ ਆਰਾਮ ਨਾਲ, ਫਿਰ ਮੈਂ ਤੇਰੇ ਵਾਲਾ ਖਾ ਲੂੰਗਾ। ਪਰ ਕਿਉਂਕਿ ਜਿਹੜੀ ਬਿਰਤੀ ਆ ਉਹ ਪਸ਼ੂ ਵਾਲੀ ਹੈ, ਸਾਡੇ 'ਚ ਵੀ ਪਸ਼ੂ ਵਾਲੀ ਬਿਰਤੀ ਹੈ, ਜਿਵੇਂ ਕਹਿੰਦੇ ਨੇ ਨਾ ਖਾਣਾ ਨਾ ਖਾਣ ਦੇਣਾ, ਆ ਇਲੈਕਸ਼ਨ ਦੇ ਵਿੱਚ ਹੈ, ਜੇ ਆਰਾਮ ਨਾਲ ਆਪਣਾ ਇੰਡੀਅਨ ਜਾਂ ਪਾਕਿਸਤਾਨੀ ਜਾਂ ਕੋਈ ਵੀ ਇੱਕ ਆਪਣੀ ਕਮਿਊਨਿਟੀ ਦਾ ਜਿੱਤ ਸਕਦਾ। ਇੱਕ ਜੇ ਨੱਥੂ ਲਾਲ ਖੜਾ ਹੋ ਗਿਆ ਧਰਮ ਲਾਲ, ਉਹਦੀ ਕਹਿੰਦਾ ਮੈਂ ਵੀ ਤੈਨੂੰ ਕਰਨਾ, ਨਾ ਆਪ ਜਿੱਤਿਆ ਨਾ ਜਿੱਤਣ ਦੇਣਾ, ਹਾਂਜੀ। ਇਸ ਤਰ੍ਹਾਂ ਸਾਡੇ ਲੜਾਈ ਝਗੜੇ ਜ਼ਮੀਨ ਦੇ ਪਿੱਛੇ ਕੋਰਟਾਂ ਵੀ ਤੁਰੇ ਜਾਂਦੇ ਆ ਵੀ ਕੋਈ ਨਹੀਂ, ਮੇਰਾ ਸਾਰਾ ਘਰ ਨਿਕਲ ਜੇ ਪਰ ਮੈਂ ਤੈਨੂੰ ਨਹੀਂ ਜ਼ਮੀਨ ਲੈਣ ਦੇਣੀ, ਹਾਂਜੀ। ਇਹ ਪਸ਼ੂ ਬਿਰਤੀ ਹੈ, ਅਤੇ ਇਸੇ ਤਰ੍ਹਾਂ ਹੀ ਜਿਹੜੀ ਮਾਨੁਸ਼ ਬਿਰਤੀ ਹੈ, ਮਾਨੁਸ਼ ਬਿਰਤੀ ਨੂੰ ਸਮਝਾਉਣ ਲਈ ਬੜੀ ਸਿੱਧੀ ਜਿਹੀ ਗੱਲ ਹੈ ਕਿ ਮਾਨੁਸ਼ ਬਿਰਤੀ ਜਾਂ ਆਪਾਂ ਦੇਵਤਾ ਬਿਰਤੀ ਜਾਂ ਪਰਮਾਤਮਾ ਦੀ ਬਿਰਤੀ ਮੈਂ ਇਕੱਠੀ ਕਰਕੇ ਸਮਝਾਉਂਦਾ ਕਿਉਂਕਿ ਟਾਈਮ ਥੋੜ੍ਹਾ। ਇੱਕ ਵਾਰ ਕੋਈ ਮੁਰਸ਼ਦ ਦੇ ਕੋਲ ਬੰਦਾ ਗਿਆ, ਉਹਦਾ ਚੇਲਾ ਸੀ, ਉਹਨੇ ਮੁਰਸ਼ਦ ਨੂੰ ਪੁੱਛਿਆ ਕਿ ਮੁਰਸ਼ਦ ਮੈਨੂੰ ਗੱਲ ਤਾਂ ਸਮਝਾ ਕਿ ਖੁਦਾ ਅਤੇ ਇਨਸਾਨ ਦੇ ਵਿੱਚ ਕੀ ਫਰਕ ਹੈ, ਖੁਦਾ ਅਤੇ ਇਨਸਾਨ ਦੇ ਵਿੱਚ ਕੀ ਫਰਕ ਹੈ। ਮੁਰਸ਼ਦ ਕਹਿੰਦਾ ਦੇਖ ਬੇਟਾ, ਖੁਦਾ ਦੀਆਂ ਤਾਂ ਸ਼ਾਨਾਂ ਹੀ ਬੜੀਆਂ ਅਲੱਗ ਨੇ, ਤੂੰ ਖੁਦਾ ਦਾ ਪਰਮਾਤਮਾ ਦਾ ਇਨਸਾਨ ਨਾਲ ਕੰਪੇਅਰ ਨਾ ਕਰ। ਜੇ ਇਨਸਾਨ ਕੇਵਲ ਇਨਸਾਨ ਹੀ ਬਣ ਜੇ ਉਹੀ ਬਹੁਤ ਵੱਡੀ ਗੱਲ ਹੈ, ਇਨਸਾਨ ਇਨਸਾਨ ਬਣ ਜੇ ਉਹ ਬਹੁਤ ਵੱਡੀ ਗੱਲ ਹੈ, ਪਰਮਾਤਮਾ ਨਾਲ ਨਾ ਤੂੰ ਮੁਕਾਬਲਾ ਕਰ। ਉਹ ਕਹਿੰਦਾ ਜੀ ਇਹ ਤਾਂ ਮੈਨੂੰ ਵੀ ਪਤਾ, ਮੈਂ ਤਾਂ ਪਰਮਾਤਮਾ ਨੂੰ ਆਪਣੇ ਨਾਲ ਵੱਡਾ ਸਮਝਦਾ, ਮੈਂ ਤਾਂ ਨਹੀਂ ਆਪਣੇ ਵਰਗਾ ਸਮਝਦਾ, ਪਰਮਾਤਮਾ ਜੀ ਦਾ ਮੈਨੂੰ ਵੀ ਪਤਾ ਮੇਥੋਂ ਵੱਡਾ, ਮੇਥੋਂ ਬਸ਼ਕਤੀਸ਼ਾਲੀ ਹੈ, ਮੇਥੋਂ 'ਚ ਗੁਣ ਜ਼ਿਆਦੇ ਨੇ। ਕਹਿੰਦਾ ਬੇਟਾ ਇਹ ਤੂੰ ਸਿਰਫ ਕਹਿ ਰਿਹਾ, ਕਰ ਨਹੀਂ ਰਿਹਾ ਪ੍ਰੈਕਟੀਕਲ। ਉਹਨੂੰ ਗੁੱਸਾ ਆ ਗਿਆ, ਕਹਿੰਦਾ ਇਹ ਤਾਂ ਸਾਰੇ ਬੰਦੇ ਕਹਿੰਦੇ ਰੱਬ ਬਹੁਤ ਸਾਥੋਂ ਬਹੁਤ ਮਹਾਨ ਆ, ਉਹਨੇ ਸਾਰੀ ਦੁਨੀਆ ਕੀਤੀ ਹੈ, ਪਰ ਉਹ ਕਈ ਕਈ ਆਉਂਦੇ ਵਿਸ਼ਵਾਸ ਨਹੀਂ ਕਰਦੇ। ਉਹਨੂੰ ਆ ਗਿਆ ਗੁੱਸਾ, ਉਹ ਕਹਿੰਦਾ ਮੈਂ ਜੀ ਮੈਂ ਚੱਲਿਆ ਆਪਣੇ ਘਰ। ਅਤੇ ਜਦੋਂ ਜਾਣ ਲੱਗਿਆ ਅਤੇ ਉਹਦਾ ਜਿਹੜਾ ਮੁਰਸ਼ਦ ਸੀਗਾ ਉਹਨੂੰ ਕਹਿੰਦਾ ਬੇਟਾ ਰੋਕ ਇੱਕ ਮਿੰਟ। ਉਹ ਰਸੋਈ 'ਚ ਗਿਆ ਮੁਰਸ਼ਦ, ਉਹਦੇ ਵਿੱਚ ਉਹਨੇ ਇੱਕ ਪੂਣੇ ਦੇ ਵਿੱਚ ਜਾਂ ਪੂਣਾ ਕਹਿ ਲਓ ਜਾਂ ਮਤਲਬ ਕੱਪੜੇ ਦੇ ਵਿੱਚ ਲਪੇਟ ਕੇ ਦੋ ਆਲੂਆਂ ਦੇ ਪਰੌਂਠੇ ਅਤੇ ਦੋ ਸੁੱਕੀਆਂ ਰੋਟੀਆਂ ਦੇ ਦਿੱਤੀਆਂ। ਗੱਲ ਸਮਝਾਉਣ ਦੀ ਆ, ਹੋਰ ਸੱਚੀ ਗੱਲ ਹੋਵੇ ਤਾਂ ਝੂਠੀ ਗੱਲ ਮੈਨੂੰ ਨਹੀਂ ਪਤਾ, ਸਮਝਾਉਣ ਦੀ ਗੱਲ ਹੈ। ਉਹਨੇ ਰੋਟੀਆਂ ਬੰਨ੍ਹ ਕੇ ਉਹਨੂੰ ਦੇਤੀਆਂ, ਬੇਟਾ ਕਹਿੰਦਾ ਤੂੰ ਆਪਣੇ ਘਰ ਜਾਏਗਾ, ਰਸਤੇ 'ਚ ਤੇਰਾ ਘਰ ਦੂਰ ਹੈ, ਤੈਨੂੰ ਭੁੱਖ ਲੱਗੀ ਅਤੇ ਰਸਤੇ 'ਚ ਤੂੰ ਰੋਟੀ ਖਾ ਲਈ। ਉਹਨੇ ਉਹ ਫੜੀ ਜਿਹੜੇ ਕੱਪੜੇ 'ਚ ਲਪੇਟੀਆਂ ਸੀ ਰੋਟੀਆਂ ਅਤੇ ਚਲਿਆ ਗਿਆ। ਅੱਗੇ ਜਾ ਕੇ ਜੰਗਲ ਆਇਆ ਅਤੇ ਉਹਨੂੰ ਲੱਗੀ ਭੁੱਖ ਅਤੇ ਉਹਨੇ ਕਿਹਾ ਵੀ ਰੋਟੀ ਖਾ ਲਈਏ, ਗੁਰੂ ਨੇ ਦਿੱਤੀ ਹੈ, ਮੁਰਸ਼ਿਦ ਨੇ ਦਿੱਤੀ ਹੈ। ਜਦੋਂ ਪੂਣਾ ਖੋਲ੍ਹਿਆ ਤਾਂ ਦੇਖਿਆ ਦੋ ਗਰਮ ਗਰਮ ਆਲੂਆਂ ਦੇ ਪਰੌਂਠੇ ਅਤੇ ਦੋ ਹੈਗੀਆਂ ਉਹਦੇ 'ਚ ਸੁੱਕੀਆਂ ਰੋਟੀਆਂ। ਉਹਨੇ ਸੋਚਿਆ ਵੀ ਮੈਨੂੰ ਤਾਂ ਦੋ ਹੀ ਪਰੌਂਠੇ ਚਾਹੀਦੇ, ਮੇਰੀ ਤਾਂ ਇੰਨੀ ਕੀ ਭੁੱਖ ਹੈ, ਅਤੇ ਬਾਸੀਆਂ ਰੋਟੀਆਂ ਆਪਾਂ ਕੀ ਕਰਨੀਆਂ। ਉਹ ਜਦੋਂ ਹੀ ਪਰੌਂਠੇ ਦੀ ਬੁਰਕੀ ਤੋੜ ਕੇ ਮੂੰਹ 'ਚ ਪਾਉਣ ਲੱਗਿਆ, ਸਾਹਮਣੇ ਹੋ ਗਿਆ ਕਿ ਫਕੀਰ ਆ ਗਿਆ, ਕੰਬਲ ਨਾਲ ਮੂੰਹ ਢੱਕਿਆ ਸੀ ਉਹਦਾ। ਕਹਿੰਦਾ ਬੇਟਾ ਮੈਂ ਕਈ ਦਿਨਾਂ ਤੋਂ ਰੋਟੀ ਨਹੀਂ ਖਾਧੀ, ਮੈਂ ਬਹੁਤ ਭੁੱਖਾਂ, ਤੂੰ ਰੱਬ ਦੇ ਨਾਂ 'ਤੇ ਅਤੇ ਖੁਦਾ ਦੇ ਨਾਂ 'ਤੇ, ਤੂੰ ਅੱਲਾ ਦੇ ਨਾਂ 'ਤੇ ਦੋ ਰੋਟੀਆਂ ਮੈਨੂੰ ਵੀ ਦੇ ਦੇ, ਤੇਰੇ ਕੋਲ ਤਾਂ ਚਾਰ ਨੇ। ਅਤੇ ਉਹਨੇ ਸੋਚਿਆ ਵੀ ਗੱਲ ਤਾਂ ਠੀਕ ਹੈ, ਮੈਂ ਚਾਰ ਨਹੀਂ ਮੇਰੇ ਕੋਲ, ਮੈਨੂੰ ਤਾਂ ਦੋ ਹੀ ਚਾਹੀਦੇ, ਮੈਂ ਪਰੌਂਠੇ ਰੱਖ ਲੈਣਾ, ਰੋਟੀਆਂ ਸੁੱਕੀਆਂ ਉਹਨੂੰ ਫੜਾਤੀਆਂ। ਫਕੀਰ ਨੂੰ ਕਹਿੰਦਾ ਅੱਲਾ ਦੋ ਸੁੱਕੀਆਂ ਰੋਟੀਆਂ। ਫਕੀਰ ਕਹਿੰਦਾ ਬੇਟਾ ਤੂੰ ਤਾਂ ਨੌਜਵਾਨ ਹੈ, ਮੈਂ ਤਾਂ ਹੁਣ ਬਜ਼ੁਰਗ ਹੋ ਗਿਆ, ਮੈਂ ਰੱਬ ਦੇ ਨਾਂ 'ਤੇ, ਤੂੰ ਮੈਨੂੰ ਆ ਪਰੌਂਠੇ ਦੇ ਦੇ ਅਤੇ ਤੂੰ ਰੋਟੀਆਂ ਖਾ ਲਾ ਸੁੱਕੀਆਂ। ਉਹ ਕਹਿੰਦਾ ਤੂੰ ਬੇਵਕੂਫ ਹੈ, ਤੂੰ ਮੈਨੂੰ ਕਹਿੰਦਾ ਇੱਕ ਪਾਸੇ ਤੂੰ ਮੰਗਣ ਲੱਗਿਆ ਪਿਆ ਬੈਗਰ ਹੈ ਅਤੇ ਦੂਜੇ ਪਾਸੇ ਤੂੰ ਆਪਣੀ ਸਕੀਮ ਜੀ ਦੇ ਜੀ ਇੰਨਾ ਪਰੌਂਠੇ ਮੈਨੂੰ ਰੱਖ, ਮੈਂ ਕਿਉਂ ਤੈਨੂੰ ਦਿਆਂ। ਉਹ ਕਹਿੰਦਾ ਚੱਲ ਨਾ ਸੀ ਦੋ ਨਾ ਦੇ, ਤੂੰ ਐਂ ਕਰ ਇੱਕ ਪਰੌਂਠਾ ਅਤੇ ਇੱਕ ਰੋਟੀ ਤੂੰ ਖਾ ਲਾ, ਇੱਕ ਪਰੌਂਠਾ ਅਤੇ ਰੋਟੀ ਮੈਂ ਖਾ ਲੈਣਾ। ਉਹ ਕਹਿੰਦਾ ਮੇਰੀ ਮਰਜ਼ੀ ਹੈ, ਮੈਂ ਜੋ ਮਰਜ਼ੀ ਖਾਵਾਂ, ਤੂੰ ਲੈਣੀ ਹੈ ਲਿਆ ਨਹੀਂ, ਦਫਾ ਹੋ। ਜਦੋਂ ਉਹਨੇ ਕਿਹਾ ਦਫਾ, ਉਹ ਗੁੱਸੇ 'ਚ ਬੋਲਿਆ, ਉਹਨੇ ਆਪਣੀ ਕੰਬਲੀ ਲਾਈ, ਉਹਦਾ ਮੁਰਸ਼ਦ ਸੀ। ਕਹਿੰਦਾ ਬੇਟਾ ਤੈਨੂੰ ਆਪਣੀ ਸਵਾਲ ਦਾ ਜਵਾਬ ਮਿਲਿਆ? ਕਹਿੰਦਾ ਨਹੀਂ ਜੀ ਮੈਨੂੰ ਤਾਂ ਮਿਲਿਆ ਨਹੀਂ। ਕਹਿੰਦਾ ਦੇਖ ਤੈਨੂੰ ਮੈਂ ਕਿਹਾ ਸੀ, ਕਹਿਣ ਅਤੇ ਕਰਨ ਦੇ ਵਿੱਚ ਫਰਕ ਹੈ। ਜੇ ਤੂੰ ਪਰਮਾਤਮਾ ਨੂੰ ਆਪਣੇ ਵਰਗਾ ਵੀ ਸਮਝਦਾ ਤਾਂ ਘੱਟੋ ਘੱਟ ਇੱਕ ਰੋਟੀ ਅਤੇ ਇੱਕ ਪਰੌਂਠਾ ਹੀ ਦੇ ਦਿੰਦਾ, ਅਤੇ ਇਹਨੇ ਕਿਹਾ ਨਹੀਂ ਦੋ ਬਾਸੀਆਂ ਰੋਟੀਆਂ ਹੀ ਦੇਣੀਆਂ ਨੇ, ਤੂੰ ਇਹ ਪਸ਼ੂ ਬਿਰਤੀ ਹੈ। ਕਹਿੰਦਾ ਜੇ ਤੂੰ ਦੋ ਪਰੌਂਠੇ ਦੇ ਦਿੰਦਾ ਇਹਦਾ ਮਤਲਬ ਤੂੰ ਆਪ ਬਾਸੀਆਂ ਰੋਟੀਆਂ ਖਾਣੀ ਸੀ ਉਹਨਾਂ ਦੇ, ਫਿਰ ਤੂੰ ਆਪਣੇ ਆਪ ਤੋਂ ਉਹਨੂੰ ਵੱਡਾ ਸਮਝਣਾ ਸੀ ਪਰਮਾਤਮਾ ਨੂੰ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਅਸੀਂ ਮੇਰਾ ਇਹ 100% ਮੇਰੀ ਗੱਲ ਲਿਖ ਲਓ, ਜ਼ਿੰਦਗੀ ਦੇ ਤਜਰਬੇ ਦੱਸਦਾ, ਤੁਹਾਡਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਜਿਹਦੇ ਜਿਸ ਕੇ ਸਰ ਉੱਪਰ ਤੂੰ ਸਵਾਮੀ ਸੋ ਕੈਸਾ ਦੁੱਖ ਪਾਏ। ਪਰਮਾਤਮਾ 'ਤੇ ਵਿਸ਼ਵਾਸ ਕਰਨ ਦੀ ਗੱਲ ਹੈ। ਆਪਾਂ ਨਮਾਜ਼ ਪੜ੍ਹਦੇ ਹਾਂ, ਆਪਾਂ ਚਰਚ 'ਚ ਜਾਂਦੇ ਹਾਂ, 5 ਵਾਰੀ ਨਮਾਜ਼ ਪੜ੍ਹਦੇ ਹਾਂ, ਪੁੰਨਦਾਨ ਕਰਦੇ ਹਾਂ, ਪਰ ਉਹ ਤੋਂ ਡਰ ਕੇ ਜਦੋਂ ਤੁਸੀਂ ਸਾਹਮਣੇ ਕਿਸੇ ਬੰਦੇ ਨੂੰ ਰੋਟੀ ਵੀ ਖਵਾਉਂਦੇ ਹੋ ਤਾਂ ਮੰਨੋ ਵੀ ਇਹਦੇ ਵਿੱਚ ਖੁਦਾ ਵੱਸਦਾ। ਅਸੀਂ ਕਹੀ ਜਾਂਦੇ ਵੱਸਦਾ, ਪਰ ਉਹਦੀ ਗਾਲਾਂ ਦੇ ਦਿੰਦੇ, 4 ਗਾਲਾਂ ਦੇ ਦਿੰਦੇ, ਗਰੀਬ ਬੰਦੇ ਨੂੰ ਕੌਣ ਪੁੱਛਦਾ? ਸੋ ਇਸ ਕਰਕੇ ਜਿੰਨਾ ਚਿਰ ਤੱਕ ਸਾਡਾ 100% ਵਿਸ਼ਵਾਸ ਨਹੀਂ ਹੁੰਦਾ, ਸਾਨੂੰ ਕਾਮਯਾਬੀ ਨਹੀਂ ਮਿਲਦੀ। ਜਦੋਂ ਸਾਡਾ ਅੰਦਰੋਂ ਵਿਸ਼ਵਾਸ ਹੋ ਜਾਵੇ, ਦ੍ਰਿੜ ਪੱਕਾ ਇਰਾਦਾ ਹੋ ਜਾਵੇ, ਤਾਂ ਦੁਨੀਆਂ ਦੀ ਜਿਹੜੀ ਕੋਈ ਵੀ ਚੀਜ਼ ਹੈ ਉਹ ਸਾਡਾ ਮੁਕਾਬਲਾ ਨਹੀਂ ਕਰ ਸਕਦੀ। ਅਸੀਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਤਰੱਕੀ ਕਰਾਂਗੇ ਕਰਾਂਗੇ ਕਰਾਂਗੇ। ਇੱਥੇ ਬਹੁਤ ਸਟੋਰੀਆਂ ਨੇ, ਉੱਥੇ ਪਾਕਿਸਤਾਨ 'ਚ, ਇੰਡੀਆ 'ਚ ਅਸੀਂ ਭੁੱਖੇ ਮਰਦੇ ਸੀ, ਇੱਥੇ ਸਾਡੇ ਕੋਲ ਕਿੱਡੇ ਕਿੱਡੇ ਵਧੀਆ ਮਕਾਨ ਆ ਗਏ। ਕਦੇ ਸੋਚਿਆ ਸੀ? ਮੈਂ ਪ੍ਰੋਫੈਸਰ ਰਿਹਾ, ਮੈਂ ਨਹੀਂ ਕਦੇ ਸੋਚਿਆ ਸਕੂਟਰ ਹੁੰਦਾ ਸੀਗਾ, ਜੇ ਵੱਧ ਤੋਂ ਵੱਧ ਕਾਰ ਲੈ ਲੈਣੀ ਸੀ ਉੱਥੇ, ਚਲੋ ਜਿਹੋ ਜਿਹੀ ਬੰਦੀ ਉਹ ਕਹਿ ਲਓ ਵੀ ਇੱਥੇ ਹੌਂਡਾ ਦੀ ਲੈ ਲੈਣੀ ਸੀ। ਇੱਥੇ ਵਧੀਆ ਤੋਂ ਵਧੀਆ ਕਾਰਾਂ 'ਚ ਕਰਦੇ ਹਾਂ, ਏਅਰ ਕੰਡੀਸ਼ਨ ਹੈ, ਵੱਡੇ ਵੱਡੇ ਘਰ ਨੇ, ਬੱਚੇ ਡਾਕਟਰ ਬਣਾਉਣਗੇ, ਅੱਜ ਉਦੋਂ 2-4 ਲੱਖ ਰੁਪਇਆ ਅਤੇ ਦਾਨ ਵੀ ਕਰਨਾ ਕਰ ਸਕਦੇ ਹਾਂ। ਇਹ ਉਹਦੀ ਰਹਿਮਤ ਹੀ ਹੈ ਨਾ, ਵਿਸ਼ਵਾਸ ਹੀ ਹੈ। ਜੇ ਹੁਣ ਕਹਾਂਗੇ ਮੇਰੀ ਨੌਲੇਜ ਨਾਲ, ਮੇਰੀ ਕਿਰਪਾ ਨਾਲ, ਮੇਰੀਆਂ ਡਿਗਰੀਆਂ ਨਾਲ ਪੈਸੇ ਬਣੇ, ਮੇਥੋਂ ਵੀ ਪੜ੍ਹੇ ਲਿਖੇ ਤਾਂ ਬਹੁਤ ਜ਼ਿਆਦਾ ਨੇ, ਪਰ ਉਹਦੇ ਨਾਲ ਅਟੈਚਮੈਂਟ ਰੱਖੋ, ਮਿਹਨਤ ਕਰੋ, ਡਰਾਮੇ ਵੀ ਦੇਖੋ, ਦੁਨੀਆਂ ਦੀਆਂ ਗੱਪਾਂ ਛੱਪਾਂ ਵੀ ਮਾਰੋ, ਪਰ ਜਿਹੜੀ ਪ੍ਰਿਓਰਿਟੀ ਹੈ ਨਾ, ਉਹ ਪਰਮਾਤਮਾ ਕੰਨੀ ਹੋਣੀ ਚਾਹੀਦੀ ਹੈ, ਉਹ ਅੱਲਾਹ ਕੰਨੀ ਹੋਣੀ ਚਾਹੀਦੀ ਹੈ, ਉਹ ਵਾਹਿਗੁਰੂ ਕੰਨੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਵੈਸੇ ਤਾਂ ਅਸੀਂ ਬਿਜ਼ੀ ਹਾਂ, ਅੱਜ ਤਾਂ ਚਲੋ ਜੀ ਪਾਰਟੀ 'ਤੇ ਗਏ ਹਾਂ, ਕੱਲ੍ਹ ਨੂੰ ਕਰ ਲਾਂਗੇ ਪਾਠ, ਕੱਲ੍ਹ ਨੂੰ ਮੈਡੀਟੇਸ਼ਨ ਕਰ ਲਾਂ, ਕੱਲ੍ਹ ਨੂੰ ਨਮਾਜ਼ ਪੜ੍ਹ ਲਾਂਗੇ, ਫਿਰ ਉਹ ਗੱਲ ਨਹੀਂ ਬਣਦੀ। ਤੁਸੀਂ ਐਂ ਕਹੋ ਪਾਰਟੀ ਨਹੀਂ ਜਾਂਦੇ, ਆਪਾਂ ਨਮਾਜ਼ ਤਾਂ ਪੜ੍ਹ ਕੇ ਹੀ ਜਾਣੀ ਹੈ, ਫਿਰ ਦੇਖੋ ਤੁਹਾਡੇ ਰੰਗ ਘਰ ਦੇ ਵਿੱਚ ਮੌਜਾਂ ਹੀ ਮੌਜਾਂ ਹੋਣਗੀਆਂ। ਵਿਸ਼ਵਾਸ ਦੀ ਗੱਲ ਹੈ, ਰੀਅਲ ਰੂਲ ਸਟੇਟ ਦੇ ਕੰਮ ਕਰਨ ਦੀ ਲੋੜ ਨਹੀਂ, ਕੋਈ ਨੌਕਰੀਆਂ ਕਰਨ ਦੀ ਲੋੜ ਨਹੀਂ, ਕੋਈ ਪੋਲੀਟੀਸ਼ੀਅਨ ਬਣਨ ਦੀ ਲੋੜ ਨਹੀਂ। ਜਦੋਂ ਉਹ ਸਾਡੇ ਘਰ 'ਚ ਆ ਗਏ ਨਾ, ਸਾਡੀ ਤਾਂ ਖੁਸ਼ਬੂ ਹੀ ਕੋਈ ਡਿਫਰੈਂਟ ਹੋ ਜਾਂਦੀ ਹੈ, ਆਨੰਦ ਹੀ ਕੋਈ ਡਿਫਰੈਂਟ ਆ ਜਾਂਦਾ, ਫਿਰ ਤੁਸੀਂ ਦੁਨੀਆਂ ਦੀਆਂ ਚੀਜ਼ਾਂ ਦੇ ਮਗਰ ਨਹੀਂ ਭੱਜਦੇ। ਸੋ ਐਨੀਵੇ, ਲੈਟਸ ਹੀਅਰ ਦਾ 3rd ਸੌਂਗ।
Aman is a music composer duo called Anamta Aman. Aaiye sun le, koshish karne walon ki haar nahi.
सबसे बड़ा पाकिस्तानी हलाल बुफे 40 से ज्यादा आइटम्स के साथ अब विलेज टेस्ट पर मिसिसागा में ब्रेकफास्ट बफे सैटरडे एंड संडे 10 AM टू 2:30 PM डिनर बफे फ्राइडे टू संडे 5:30 PM टू 10:30 PM पार्टी हॉल इज ओपन नाउ मजीद मालूमात के लिए कॉल करें 6477744888 4141 डिक्सी रोड यूनिट 10 & 11 मिसिसागा विलेज टेस्ट सिनाय ट्रेवल एंड टूर्स लेकर आए हैं जबरदस्त सेल। टोरंटो से पाकिस्तान डायरेक्ट फ्लाइट वाया PIA। सस्ते ट्रेवल और टूर्स के टिकट्स के लिए आज ही कॉल करें सिनाय ट्रेवल एंड टूर्स 905-625-5444-905-625-5444। सिनाय ट्रेवल एंड टूर्स।
वेलकम बैक। जिस तरह की तुहानू पता ही है कि अज आपां गिव अप टॉपिक दे उत्ते गलबात कर रहे हैं। चंगियां गल्लां भी माड़ियां गल्लां भी, बेसिकली तां गिव अप दी जो शॉर्टकट गल दसी है वो यही है कि गिव अप जो असी उदों कर दिंदे हां जदों साडा सैल्फ कॉन्फिडेंस असी लूज कर जांदे हां, जां सानू कोई गलत एडवाइस करदा साडे नाल लोग जैलसी करदे ने। जिहड़े साडे वैल विशर हुंदे ने उह सानू इनकरेज करदे ने, हौसला दिंदे ने। जदों असी कोई भी चीज़ अपने अंदर विश्वास रख के, जिवें मैं गल कीती है रूहानीयत नूं टच कीती है, जदों सानूं इह विश्वास होवे कि परमात्मा मेरे अंदर है, एड्डी वड्डी ताकत है, तो बाहरलियां मुश्किलां तों सानूं डरन दी की लोड़ है। देखो ना जिहड़े बंदे उह इन्नी प्रैक्टिस कर लैंदे ने, जे आपां ओलंपिक्स होईआं हुण जापान दे विच, साडीआं कुड़ियां ने जिहड़ीआं सी हैंडीकैप उहने गोल्ड मैडल जिते ने, जां कोई रेस दे विचों जित के आउंदा है, जां कोई भार चक्कण दे विचों जित के आउंदा, उह पहलां कई कई साल अपनी प्रैक्टिस करदे ने। उह देखदे ने कि ओलंपिक्स दे विच टारगेट की है, किन्ना उहनां ने भार चक्किआ, वध तों वध उह उदू वध भार पहलां प्रैक्टिस कर लैंदे ने, फिर जाके कामयाब। जदों असीं पूरी दब के मेहनत करदे हां, पहलां करदे हां, फिर रिजल्ट भी चंगे आउंदे ने। जदों असीं जाके सिद्धा जाके ग्राउंड 'च खड़ जाइए भी चलो मैच देख लैंदे हां, मैच खेडे होने, फिर जितना कितों असीं, क्योंकि सानूं तैयारी करन दी लोड़ है, मेहनत करन दी लोड़ है। विश्वास नाल जदों असीं मेहनत करदे हां, मेहनत दा हमेशा फल जिहड़ा हैगा मिठा हुंदा है। देखो दूसरा एक पॉइंट यह है कि असीं बहुत बंदे साडी दुनिया सोचदी है भी जिथे असीं बैठे हां ठीक है, जे कोई छोटी दुकान है दुकान कर ली, जे कोई कलर्क लग्गिया होवे हां जी, जे कोई चाह पींदा चाह ही पींदा। सोचदा नहीं है भी कुदरत दा एक नियम है, कुदरत दा यह नियम है कि वह हर समय फैलती है। ब्रह्म ब्रह्मा नहीं कह रहा, ब्रह्मा विष्णु महेश तीन देवी देवते ने, जिहड़ा ब्रह्म है वह एक पावर नूं कहा जाता है कि वह हर वक्त फैलती है, जिन्हों के नेचर दे विच ला ऑफ एवोल्यूशन कहने हैं। तुसी देख लो बच्चा है, जिहड़ा बच्चा कोई जे जानवर का जे मनुख का बच्चा हौली हौली वध है, तो तुसी कहोगे जी ए हर वारी तो नहीं किसी टाइम तो रुकता, ये बिल्कुल मानदा कि उहदी जिहड़ी हाइट है शरीर का आकार है वह आके कितें रुक जाता, कोई 5 फुट का, कोई 6 फुट का, कोई 7 फुट का। जे आकार ही बदल लग जाए फिर तो असी मकानों दी छत्तां पता नहीं 100, जे बंदा 100 साल जींदा हो सकता सानूं 100 फुट उच्ची छत रखनी। आकार तो नहीं बढ़ता पर शरीर के जिहड़ियां दो चीज़ां ने, मानसिक चीज़ां बढ़दियां, ज्ञान असी जिन्ना मर्जी लै सकते हैं, जिहड़ा बंदा जदों मर्जी चाहे ज्ञान लै सकदा, माइंड नूं जिन्ना मर्जी एक्सपैंड कर सकते हो। तुसी देख लो जिहड़े साडे बाल ने वह वधदे कि नहीं वधदे, जिहड़े साडे नेल्स ने असी कटाउण जांदे कि नहीं कटाउण जांदे, उहदा वधी जांदे ने कदे दसां दिन। इस करके हर चीज़ वध रही है और वधना ही, जिवें कि स्वामी विवेकानंद ने कहा सीगा कि ग्रोथ और एक्सपैंड इज़ लाइफ, श्रिंक इज़ डैथ। जदों झुड़ियां पै जांदियां ना डैथ दे, असीं नेड़े हुण देखो साडा मेरा जिहड़ा हाल है वह मरण दे किनारे ही हाँ, बोनस दा ही है। सो इस करके जिहड़ी जदों जवानी हुंदी है पूरा मास भी खिंचया हुंदा, सारा कुछ हुंदा, वध रहे हुंदे आ, कद भी वध रहा हुंदा, ताकत हुंदी आ, डोलियां च भी मसल्स बन रहे हुंदे ने, उह लाइफ है, उहदा फायदा उठा लैणा चाहीदा। ते जे बंदा फायदा ही ना उठावे ते उत्थे ही बैठा रहे, उहदा कोई फायदा नहीं है। सो इसे तरह ही करेज, हौसला जिहड़ा उह विवेकानंद कहिंदे करेज इज़ लाइफ एंड फीयर इज़ डैथ। जदों असीं डर जांदे आ ना, जो मर गया डर गया सो मर गया, गब्बर सिंह दा एक डायलॉग आउंदा शोले दे विच, उह मर जांदा बंदा। सानूं देखो बचपन च मैनूं बाकी तां नहीं पता, साडे पंजाब दे विच सिखाया जांदा जे असीं बच्चे छोटे छोटे दुध नहीं ना पीते, माँ साडी कहिंदी हुंदी सीगी दुध पी लै बिल्ली आऊगी, उह सानूं बिल्ली दा अज तक डर है। जे कदे कम्म ते जाणा बिल्ली ने रस्ता कट जाणा, उह अज तक भी आ बिल्ली आ गई चल ठहर के चलदी कार रोक लै, क्योंकि तरक्की असीं उत्थे ही बैठे हाँ, उही साडी सोच है। सो उहनूं कौन रोकदा? ਦਰਖਤਾਂ ਦੇ ਪੱਤੇ ਜਿਹੜੇ ਨੇ ਆਪਣੇ ਆਪ ਕੈਨੇਡਾ 'ਚ ਤਾਂ ਵਧੀਆ ਗੱਲ ਆ, ਵਧੀਆ ਐਗਜ਼ਾਮਪਲ ਆ, ਹੁਣ ਆ ਸਰਦੀਆਂ ਆ ਗਈਆਂ ਪੱਤੇ ਸਭ ਝੜ ਗਏ, ਟ੍ਰੀ ਰੋਡੇ ਹੋ ਗਏ ਅਤੇ ਅਗਲੇ ਸਾਲ ਫੇਰ ਆ ਜਾਣੇ ਨੇ। ਸੋ ਇਸ ਕਰਕੇ ਸਮਾਂ ਹਮੇਸ਼ਾ ਬਦਲਦਾ ਰਹਿੰਦਾ। ਤੁਸੀਂ ਦੇਖੋ ਅੱਜ ਕਿੰਨੀ ਤਰੀਕ ਹੈ, ਅੱਜ ਹੈਗੀ 24 ਹਾਂਜੀ, ਅਤੇ ਦਿਨ ਹੈਗਾ ਸੰਡੇ, ਅਤੇ 24 ਤਰੀਕ ਤੁਸੀਂ ਕਹੋਗੇ ਵੀ 24 ਵੀ ਬਦਲ ਗਈ, 24 ਤੁਸੀਂ ਕਹੋਗੇ ਬਦਲੀ ਕਿਵੇਂ ਆ ਜੀ, ਅਗਲੇ ਮਹੀਨੇ ਫੇਰ ਆ ਜਾਣੀ ਹੈ। ਭਾਈ ਸਾਹਿਬ ਆਊਗੀ ਜ਼ਰੂਰ 24 ਅਗਲੇ ਮਹੀਨੇ ਵੀ, ਪਰ ਅਗਲਾ ਮਹੀਨਾ ਅਕਤੂਬਰ ਨਹੀਂ ਫਿਰ ਨਵੰਬਰ ਹੋ ਜਾਣਾ ਹਾਂਜੀ। ਫਿਰ ਤੁਸੀਂ ਕਹੋਗੇ ਇਹ ਨਵੰਬਰ ਤਾਂ ਅਗਲੇ ਸਾਲ ਵੀ ਆ ਜਾਣਾ, ਉਹ ਭਾਈ ਸਾਹਿਬ ਅਗਲੇ ਸਾਲ ਆਉਣਾ, ਫਿਰ ਉਹ 2021 ਨਹੀਂ ਫਿਰ 2022 ਹੋ ਜਾਣਾ। ਸੋ ਟਾਈਮ ਜਿਹੜਾ ਚੇਂਜ ਹੁੰਦਾ ਇਸੇ ਤਰ੍ਹਾਂ ਹੀ ਬੰਦੇ ਦੇ ਵਿੱਚ ਚੇਂਜਿਸ ਆ ਰਹੀਆਂ ਨੇ। ਬੰਦੇ ਦਾ ਜਿਹੜਾ ਮਾਇੰਡ ਹੈ ਉਹ ਜਦੋਂ ਚਾਹੇ ਉਹਨੂੰ ਜਿੰਨਾ ਮਰਜ਼ੀ ਫਲਰਿਸ਼ ਕਰ ਸਕਦਾ। ਫਲਰਿਸ਼ ਕਰਨ ਦੇ ਲਈ ਇਹੀ ਹੈ ਵੀ ਮੇਰਾ ਤਾਂ ਇੱਕੋ ਹੀ ਵਿਸ਼ਵਾਸ ਹੈ ਵੀ ਜਿਹਨੇ ਪੈਦਾ ਕੀਤਾ ਉਹਦਾ ਅਹਿਸਾਸ ਕਰੀਏ। ਜਿਸ ਤਰ੍ਹਾਂ ਇੱਕ ਮਾਂ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਸਾਡੀਆਂ ਭੈਣਾਂ ਸਵਾਦੀ ਸਾਡੀ ਮਾਵਾਂ ਹੁੰਦੀਆਂ, ਉਹਨਾਂ ਨੂੰ ਪਤਾ ਕਿੰਨਾ ਪੇਨ ਹੁੰਦਾ ਡਿਲੀਵਰੀ ਦੇ ਟਾਈਮ 'ਤੇ, ਉਹ ਕਿੰਨਾ 9 ਮਹੀਨੇ ਜਦੋਂ ਬੱਚੇ ਨੂੰ ਪੇਟ 'ਚ ਲੈ ਕੇ ਤੁਰਦੀਆਂ ਨੇ, ਚੱਲਣਾ ਵੀ ਔਖਾ, ਰੋਟੀ ਵੀ ਹਜ਼ਮ ਔਖੀ ਹੁੰਦੀ ਹੈ, ਦਵਾਈਆਂ ਕਿੰਨੇ ਦੇ ਲੈਂਦੇ ਨੇ, ਅਤੇ ਜਦੋਂ ਡਿਲੀਵਰੀ ਹੋ ਰਹੀ ਹੈ ਕਿੰਨੀਆਂ ਉਹਨਾਂ ਨੂੰ ਤਕਲੀਫ ਹੁੰਦੀ ਹੈ। ਪਰ 100% ਵਿਸ਼ਵਾਸ ਹੈ ਕਿ ਇਸ ਤਕਲੀਫ ਤੋਂ ਬਾਅਦ ਇੱਕ ਨੰਨੀ ਮੁੰਨੀ ਜਾਨ ਆਊਗੀ ਜਿਹੜੇ ਮੇਰੇ ਨਾਲ ਮੇਰੇ ਘਰ ਦੇ ਵਿੱਚ ਖੁਸ਼ੀਆਂ ਲਿਆਊਗੀ। ਤੁਸੀਂ ਦੇਖੋ ਜਦੋਂ ਬੱਚਾ ਪੈਦਾ ਹੁੰਦਾ ਮਾਂ ਦੀ ਛਾਤੀ ਦਾ, ਤਾਂ ਮਾਂ ਆਪਣੀ ਪੀੜ ਪੂੜ ਪੇਨ ਸਭ ਭੁੱਲ ਕੇ ਉਹ ਖੁਸ਼ੀ ਦੇ ਵਿੱਚ ਹੋ ਜਾਂਦੇ। ਕੀ ਪਰਪਜ਼ ਹੈ ਦੱਸਣ ਦਾ? ਮੇਰਾ ਪਰਪਜ਼ ਇਹੀ ਹੈ ਕਿ ਹਰ ਚੀਜ਼ ਦੇ ਵਿੱਚ ਸਫਲਤਾ ਦੇ ਪਿੱਛੋਂ ਸਾਨੂੰ ਖੁਸ਼ੀ ਮਿਲਦੀ ਹੈ। ਸੋ ਇਸ ਕਰਕੇ ਸਾਨੂੰ ਤਕਲੀਫਾਂ ਮੁਸੀਬਤਾਂ ਤੋਂ ਮਾਂ ਵਾਂਗੂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਜਦੋਂ ਅਸੀਂ ਤਕਲੀਫ ਮਿਹਨਤਾਂ ਰਾਤ ਨੂੰ ਜਾਗਦੇ ਹਾਂ, ਮਿਹਨਤਾਂ ਕਰਦੇ ਹਾਂ, ਕੋਈ ਇਨਵੈਂਸ਼ਨ ਕਰਦੇ ਹਾਂ, ਕੋਈ ਡਿਸਕਵਰੀ ਕਰਦੇ ਹਾਂ, ਉਸ ਤੋਂ ਬਾਅਦ ਜਿਹੜੀ ਸਾਨੂੰ ਕਾਮਯਾਬੀ ਮਿਲਦੀ ਹੈ, ਜ਼ਰੂਰ ਕਾਮਯਾਬੀ ਮਿਲੂਗੀ, ਇਹ ਵੀ ਹੈ। ਮਿਹਨਤ ਕਰੋ ਦ੍ਰਿੜ ਵਿਸ਼ਵਾਸ ਦੇ ਨਾਲ, ਪਰਮਾਤਮਾ ਨਾਲ ਜੁੜ ਕੇ ਕੋਈ ਵੀ ਚੀਜ਼ ਜਿਹੜੀ ਹੈ ਤੁਸੀਂ ਕਦੇ ਵੀ ਸਫਲਤਾ ਤੋਂ ਪਿੱਛੇ ਨਹੀਂ ਹੋ ਸਕਦੇ। ਜਿਹਦੇ ਵਿੱਚ ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ, ਜਿਹੜਾ ਹਾਥੀ ਸਾਡਾ ਪਿਓ ਹੈ, ਜਦੋਂ ਸਾਡੀ ਉਹਦੇ ਨਾਲ ਲਿਵ ਲੱਗ ਗਈ, ਘੰਟਾ 2 ਘੰਟੇ ਉਹਦੇ ਕੋਲ ਰੋਣੇ ਆ, ਪਿੱਟਦੇ ਆ, ਮੈਂ ਗਰੀਬ ਹਾਂ, ਮੇਰੇ ਘਰ, ਮੇਰਾ ਘਰ, ਮੇਰਾ ਘਰ, ਮੇਰਾ ਘਰ, ਹੋਰ ਕੋਈ ਸੁਣੇ ਨਾ ਸੁਣੇ, ਅੱਲਾ ਵਾਹਿਗੁਰੂ ਪਰਮਾਤਮਾ ਜ਼ਰੂਰ ਸੁਣਦਾ, ਅਵਸ਼ ਸੁਣਦਾ। ਔਰ ਜ਼ਿੰਦਗੀ ਦੇ ਵਿੱਚ ਤਾਂ ਤੁਸੀਂ ਤਰੱਕੀ ਕਰੋਗੇ, ਨਾ ਤੁਹਾਨੂੰ ਪੈਸੇ ਦੀ ਘਾਟ, ਨਾ ਔਲਾਦ ਦੀ ਘਾਟ, ਨਾ ਰੈਪੂਟੇਸ਼ਨ ਦੀ ਘਾਟ, ਨਾ ਖੁਸ਼ੀ ਦੀ ਘਾਟ, ਹਮੇਸ਼ਾ ਮਾਲ ਲਓ ਹੀ ਮਾਲ ਹੋ। ਫਿਰ ਤੁਸੀਂ ਇਹ ਨਹੀਂ ਕਹਿੰਦੇ ਵੀ ਮੈਂ ਉਹ ਲੈਣਾ ਕੰਮ, 2 ਮਕਾਨ ਲੈਣੇ, 4 ਲੈਣੇ, ਅੰਦਰੋਂ ਖੁਸ਼ੀ ਹੋਊਗੀ, ਅੰਦਰਲੇ ਜਿਹੜੇ ਬੰਦੇ ਨੂੰ ਆਨੰਦ ਆ ਜੇ ਨਾ, ਜਿਹਨੂੰ ਕਹਿੰਦੇ ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ, ਜਿੰਨੇ ਮਰਜ਼ੀ ਪੈਸੇ ਵਾਲੇ ਕਿਤੇ ਉਹਨਾਂ ਨੂੰ ਦੇਖਿਆ ਖੁਸ਼ ਹੁੰਦੇ ਨੂੰ, ਗੋਲੀਆਂ ਲੈ ਕੇ ਰਾਤ ਨੂੰ ਟੀਕੇ ਲਾ ਕੇ ਸੌਂਦੇ ਨੇ, ਨਾਲ ਵਧੀਆ ਬੈੱਡ ਹੁੰਦੇ ਨੇ, ਜਿਹੜਾ ਗਰੀਬ ਹੁੰਦਾ ਟਰੱਕ ਦੇ ਉੱਤੇ ਪੱਥਰਾਂ 'ਤੇ ਹੀ ਸੌਂ ਜਾਂਦਾ, ਉਹਨੂੰ ਲੋੜ ਹੀ ਨਹੀਂ ਪੈਂਦੀ ਉੱਥੇ ਕਿਸੇ ਚੀਜ਼ ਦੀ। ਸੋ ਇਸ ਕਰਕੇ ਜੇ ਕੋਈ ਚੀਜ਼ ਵਰੀ ਕਰਨੀ ਹੈ, ਇਫ ਵੀ ਹੈਵ ਟੂ ਵਰੀ, ਵੀ ਸ਼ੁੱਡ ਵਰੀ ਅਵਰ ਮੈਡੀਟੇਸ਼ਨ, ਵੀ ਅੱਜ ਨਹੀਂ ਹੋਈ ਮੈਂ ਕਰਨੀ ਹੈ ਮੈਡੀਟੇਸ਼ਨ, ਸਾਨੂੰ ਇਹਦੀ ਕੀ ਲੋੜ ਹੈ, ਮੈਨੂੰ ਆਹ ਨਹੀਂ ਕੰਮ ਮਿਲਿਆ, ਉਹ ਨਹੀਂ ਮਿਲਿਆ, ਇੱਥੇ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਬਾਕੀ ਵਰੀ ਛੱਡ ਕੇ ਪਰਮਾਤਮਾ ਵੱਲ, ਖੁਦਾ ਵੱਲ ਲਗਾਈਏ, ਅਤੇ ਕਾਮਯਾਬੀ ਹੋਊਗੀ। ਟਾਈਮ ਸਮਾਪਤ, ਨੈਕਸਟ ਵੀਕ ਕੋਈ ਨਵਾਂ ਟੋਪਿਕ ਕਰਾਂਗੇ, ਹੁਣ ਮੈਂ ਟੋਪਿਕ ਦੱਸ ਨਹੀਂ ਸਕਦਾ ਕਿਉਂਕਿ ਨੈਕਸਟ ਵੀਕ ਸੋਚਾਂਗੇ। ਸੋ ਟਿਲ ਦੈਨ ਥੈਂਕ ਯੂ ਵੈਰੀ ਮੱਚ, ਜੇ ਕੋਈ ਗਲਤੀ ਹੋ ਗਈ ਉਹਦੇ ਲਈ ਮਾਫੀ। ਥੈਂਕ ਯੂ ਵੈਰੀ ਮੱਚ ਸ਼ਰਬਤ ਜੀ, ਇਹ ਹਮੇਸ਼ਾ ਮੇਰੀ ਹੈਲਪ ਕਰਦੇ ਨੇ, ਥੈਂਕ ਯੂ।
सिंधु में गोताखोर लगाता है, डुबकिया सिंधु में गोताखोर लगाता है, जा जा कर खाली हाथ लौट कर आता है, जा जा कर खाली हाथ लौट।
The views expressed on the preceding program may not necessarily be those of the owner or management of WTOR radio station.
ਸੁਣ ਲਈਆਂ ਅਮਰੀਕਾ ਵਾਲੇ ਆੜੀਆਂ।
ਸਿਰਨਾਮਾ ਮੀਡੀਆ ਗਰੁੱਪ ਤੇ 100 acres ਰਿਐਲਿਟੀ ਇੰਕ ਪ੍ਰਾਊਡਲੀ ਪ੍ਰੈਜ਼ੈਂਟ ਸੂਫੀ ਅੰਦਾਜ਼ ਵਾਲਾ ਬੇਮਿਸਾਲ ਸਿਤਾਰਾ ਮਿਸਿਸਾਗਾ ਦੀ ਧਰਤੀ ਤੇ ਕਰੇਗਾ ਆਪਣੇ ਫਨ ਦਾ ਮੁਜ਼ਾਹਰਾ। ਸਤਿੰਦਰ ਸਰਤਾਜ ਲਾਈਵ ਇਨ ਕਾਂਸੈਪਟ ਨੀਅਰ ਯੂ ਐਟ ਪੈਰਾਮਾਉਂਟ ਫਾਈਨ ਫੂਡ ਸੈਂਟਰ, 20 ਨਵੰਬਰ ਸ਼ਨੀਵਾਰ ਰਾਤ 7 ਵਜੇ। ਫਾਰ ਟਿਕਟਸ ਐਂਡ ਸਪੋਂਸਰਸ਼ਿਪ ਕਾਲ ਵਰਿੰਦਰ ਗਿੱਲ 416-300-7706, ਕਾਲ ਅਵਤਾਰ ਰਿਹਾਲ 416-561-1277।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੈਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
टोटल हेल्थ इंश्योरेंस 100% सुरक्षित कुदरती आयुर्वेदिक हेल्थ रेमेडी रजीना 150 तो वध कुदरती जड़ी बूटियां तो बनिया है बीमारियां नाल लड़दा है अते इम्यूनिटी विच वाधा करदा है शरीर विचो टॉक्सिन बाहर कढ़दा है किडनी ते लीवर नू मजबूत करदा है एलर्जीज नू शरीर तो दूर रखदा है जोड़ां दे दर्द अते सूजन नू भी कटाउंदा है जदों तुसी थक्या महसूस करदे हो तां तुहानू